ਅੱਗੋਂ ਚਕੋਰ ਕਹਿੰਦੀ ਆ ਓਏ ਗੱਲ ਸੁਣ ਲੈ ਤੈਨੂੰ ਪਤਾ ਹੀ ਨਹੀਂ ਪ੍ਰੇਮ ਹੁੰਦਾ ਕੀ ਆ ਅੱਗੋਂ ਆਖਦੀ ਚਕੋਰ ਤੂੰ ਸੁਣ ਯਾਰਾ ਤੂੰ ਨਾ ਪ੍ਰੇਮ ਦੀ ਸਾਰ ਜਾਣੇ ਅਸੀਂ ਆਪਣੀ ਪ੍ਰੀਤ ਨਿਭਾ ਦੇਣੀ ਚੰਨ ਯਾਰ ਜਾਣੇ ਤੇ ਭਾਵੇਂ ਨਾ ਜਾਣੇ ਉਹ ਕਹਿੰਦੇ ਜਾਣੇ ਭਾਵੇਂ ਨਾ ਜਾਣੇ ਚੰਦਰਮਾ ਉਤਰ ਕੇ ਆਵੇ ਨਾ ਆਵੇ ਉਹ ਮੇਰੇ ਹੰਝੂਆਂ ਦੀ ਕਦਰ ਕਰੇ ਨਾ ਕਰੇ ਪਰ ਮੈਂ ਆਪਣੀ ਪ੍ਰੀਤ ਕਿੱਦਾਂ ਛੱਡ ਦਿਆਂ ਚਕੋਰ ਦੀ ਉਦਾਹਰਣ ਬੰਦੇ ਨੂੰ ਦਿੱਤੀ ਮਹਾਰਾਜ ਨੇ ਕਮਾਲ ਦੀ ਗੱਲ ਨੀ ਇਹ 84 ਲੱਖ ਜੂਨਾਂ ਦਾ ਸਰਦਾਰ ਸਿਰਮੌਲ ਮਨੁੱਖ ਅਸੀਂ ਕਹਿੰਦੇ ਅਸੀਂ ਬੰਦੇ ਹਾਂ ਤੇ ਸਾਨੂੰ ਸਮਝਾਉਣ ਵਾਸਤੇ ਕਦੇ ਤੇ ਕੁੱਤੇ ਦਾ ਪ੍ਰਮਾਣ ਦਿੱਤਾ ਕਦੇ ਸਾਨੂੰ ਪੰਛੀਆਂ ਦੇ ਪ੍ਰਮਾਣ ਕਦੇ ਸੂਰ ਦਾ ਵੀ ਆਖਿਆ ਕਬੀਰ ਸਾਕਤ ਤੇ ਸੂਕਰ ਭਲਾ ਰੱਖ ਹੈ ਅੱਛਾ ਗਾਓ ਸੂਰਾਂ ਦਾ ਪ੍ਰਮਾਣ ਕੁੱਤੇ ਦਾ ਪ੍ਰਮਾਣ ਸਾਨੂੰ ਸਮਝਾਉਣ ਵਾਸਤੇ ਚਕੋਰ ਦਾ ਪ੍ਰਮਾਣ ਮੱਛੀ ਦਾ ਪ੍ਰਮਾਣ ਪਤੰਗੇ ਦਾ ਪ੍ਰਮਾਣ ਬੰਦੇ ਨੂੰ ਸਮਝਾਉਣ ਵਾਸਤੇ ਪਸ਼ੂ ਪੰਛੀਆਂ ਦਾ ਪ੍ਰਮਾਣ ਦੇਣਾ ਪੈ ਰਿਹਾ ਕਿਉਂ ਕਿਉਂਕਿ ਆਪਾਂ ਉਹਨਾਂ ਤੋਂ ਵੀ ਥੱਲੇ ਹੋ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਮਹਾਰਾਜ ਦੀਆਂ ਨਜ਼ਰਾਂ ਵਿੱਚ ਤੇ ਉਹੀ ਹੈ ਨਾ ਬੰਦਾ ਜੋ ਬੰਦਗੀ ਕਰੇ ਬੰਦੇ ਸੇਜ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਜੇ ਬੰਦਾ ਬੰਦਗੀ ਵੀ ਨਾ ਕਰੇ ਹੁਣ ਅਸੀਂ ਕਈ ਵਾਰੀ ਆਉਂਦੇ ਹੁੰਦੇ ਹਾਂ ਉਹ ਗੁਰਮੁਖਾ ਉਹ ਭਾਈ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ ਆਪਾਂ ਕਈ ਵਾਰੀ ਲੜ ਪਈਏ ਤੇ ਕਹੀਦਾ ਨਹੀਂ ਓਏ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ ਤੂੰ ਮੇਰੀ ਕਦਰ ਹੀ ਨਹੀਂ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਬੰਦੇ ਸਮਝਦੇ ਹੋ ਮਹਾਰਾਜ ਕਹਿੰਦੇ ਅਸੀਂ ਬੰਦੇ ਉਹਨੂੰ ਮੰਨਦੇ ਹਾਂ ਜਿਹੜੇ ਬੰਦਗੀ ਕਰਦੇ ਨੇ ਜਿਹੜੇ ਬੰਦਗੀ ਕਰਦੇ ਨੇ ਸਾਡੀਆਂ ਨਜ਼ਰਾਂ 'ਚ ਬੰਦੇ ਨਹੀਂ ਜਿਹੜੇ ਬੰਦਗੀ ਨਹੀਂ ਕਰਦੇ ਜਿਹੜੇ ਬੰਦਗੀ ਕਰਦੇ ਆ ਅਸੀਂ ਬੰਦੇ ਸਮਝਦੇ ਹੀ ਉਹਨਾਂ ਨੂੰ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਜੇ ਬੰਦਾ ਬੰਦਗੀ ਨਹੀਂ ਕਰਦਾ ਫਿਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ
ਕਰੇ ਦਿਨ ਰਾਤ
ਕਹਿੰਦੇ ਭੇਜਿਆ ਸੀ ਬੰਦਾ ਬਣਾ ਕੇ ਭੇਜਿਆ ਸੀ ਮਨੁੱਖ ਬਣਾ ਕੇ ਪਰ ਕੰਮ ਕਰਦਾ ਪਸ਼ੂਆਂ ਵਾਲੇ ਕੰਮ ਪਸ਼ੂਆਂ ਵਾਲੇ ਸਾਧ ਸੰਗਤ ਉਹ ਹੁਣ ਚਕੋਰ ਨੇ ਆਖਿਆ ਉਹ ਕਹਿੰਦੇ ਤੈਨੂੰ ਪਤਾ ਹੀ ਨਹੀਂ ਪ੍ਰੇਮ ਹੁੰਦਾ ਕੀ ਆ ਗੱਲ ਚੱਲ ਰਹੀ ਆ ਕੌਲਾਂ ਦਾ ਪ੍ਰੇਮ ਕੌਲਾਂ ਦੀ ਪ੍ਰੀਤ ਕੈਸੀ ਸੀ ਛੇਵੇਂ ਪਾਤਸ਼ਾਹ ਦੇ ਨਾਲ ਉਹਦਾ ਹੁਣ ਪਿਤਾ ਰੁਸਤਮ ਖਾਂ ਕਾਜੀ ਜਦੋਂ ਬਾਦਸ਼ਾਹ ਸ਼ਾਹਜਹਾਨ ਨੇ ਘੋੜਾ ਦੇ ਦਿੱਤਾ ਕਹਿੰਦੇ ਆ ਘੋੜਾ ਲੈ ਜਾ ਜੇ ਮਰ ਗਿਆ ਤਾਂ ਵੀ ਤੇਰਾ ਜੇ ਜਿਉਂਦਾ ਰਹਿ ਗਿਆ ਤਾਂ ਵੀ ਤੇਰਾ ਜੇ ਇਹਦਾ ਇਲਾਜ ਹੋ ਗਿਆ ਤਾਂ ਵੀ ਠੀਕ ਹੈ ਮਰ ਗਿਆ ਤਾਂ ਵੀ ਤੇਰਾ ਰੁਸਤਮ ਖਾਂ ਕਾਜੀ ਉਹ ਘੋੜੇ ਨੂੰ ਲਈ ਜਾਂਦਾ ਤੇ ਮਨ ਸੋਚਦਾ ਮਰਿਆ ਸੱਪ ਗਲ ਪੈ ਗਿਆ ਇਹਦਾ ਹੁਣ ਮੈਂ ਕੀ ਕਰਨਾ ਬਾਦਸ਼ਾਹ ਨੇ ਮੈਨੂੰ ਦੇ ਦਿੱਤਾ ਇਹਨੂੰ ਕਿਹੜਾ ਖਰੀਦੇਗਾ ਬਿਮਾਰ ਘੋੜਾ ਤੇ ਸਤ ਸੰਗਤ ਜੀ ਬੇਨਤੀ ਆ ਪਿਛਲੇ ਪਾਸਿਓਂ ਕੁਝ ਆਵਾਜ਼ ਆ ਰਹੀ ਹੈ ਸੰਗਤ ਪ੍ਰਬੰਧਕ ਧਿਆਨ ਦਿਓ ਇਸ ਗੱਲ ਦਾ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ ਪਿਆਰਿਓ ਇਕਾਗਰਤਾ ਬਣਾ ਕੇ ਰੱਖੋ ਧਿਆਨ ਦਿਓ ਰੁਸਤਮ ਖਾਂ ਕਾਜੀ ਘੋੜੇ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਜਾ ਰਿਹਾ ਧਿਆਨ ਦਿਓ ਜਰਾ ਪਿਆਰਿਓ ਉਹ ਤੇ ਹੁਣ ਜਿਹੜੇ ਗੱਲਾਂ ਕਰਨ ਵਾਲੇ ਤੇ ਕਰ ਗਏ ਆਪਾਂ ਆਪਣੀ ਬਿਰਤੀ ਕਿਉਂ ਤੋੜ ਰਹੇ ਹਾਂ ਮੈਂ ਵੇਖ ਰਿਹਾ ਸਾਰਿਆਂ ਦੇ ਮੂੰਹ ਉੱਧਰ ਨੂੰ ਚੱਕੇ ਹੋਏ ਨੇ ਫਿਰ ਫਾਇਦਾ ਕੀ ਹੋਇਆ ਆਉਣ ਦਾ ਇੱਥੇ ਮੇਰੀ ਬੇਨਤੀ ਵੱਲ ਧਿਆਨ ਦਿਓ ਜੇ ਆਪਾਂ ਮਨ ਨਾਲ ਨਾ ਜੁੜੇ ਫਿਰ ਗੱਲ ਨਹੀਂ ਬਣਦੀ ਤੇ ਆਪ ਜੀ ਦੀ ਜਿਹੜੀ ਨਜ਼ਰ ਹੈ ਇਹ ਦਾਸ ਤੇ ਪੈ ਰਹੀ ਹੈ ਇਸੇ ਕਰਕੇ ਮੈਂ ਤੁਹਾਡੇ ਚਰਨਾਂ 'ਚ ਹਾਜ਼ਰੀ ਭਰ ਰਿਹਾ ਜਦੋਂ ਤੁਸੀਂ ਉੱਧਰ ਨੂੰ ਧਿਆਨ ਤੁਹਾਡਾ ਹੋ ਜਾਂਦਾ ਫਿਰ ਕਨੈਕਸ਼ਨ ਇੱਧਰ ਨੂੰ ਟੁੱਟ ਜਾਂਦਾ ਜੇ ਹੁਣ ਆਹ ਤਾਰ ਹੀ ਨਹੀਂ ਜੁੜੀ ਹੋਏਗੀ ਤੇ ਲਾਈਟ ਕਿੱਦਾਂ ਜਗੂ ਜੇ ਤੁਹਾਡੀ ਨਜ਼ਰ ਮੇਰੇ 'ਤੇ ਨਹੀਂ ਪਊ ਤੇ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਉਹਦੀ ਚੁੱਪ ਕਰ ਜਾਣਾ ਕਿਰਪਾ ਕਰੋ ਥੋੜ੍ਹਾ ਜਿਹਾ ਧਿਆਨ ਜੋੜ ਕੇ ਰੱਖੋ ਮਨ ਜੋੜ ਕੇ ਰੱਖੋ ਇਕੱਲੇ ਇਕੱਲੇ ਵੱਲ ਦਾਸ ਦਾ ਧਿਆਨ ਹੁੰਦਾ ਬਾਰ ਬਾਰ ਆਪਾਂ ਉੱਧਰ ਵੇਖਦੇ ਹਾਂ ਕਿਉਂਕਿ ਆਹ ਸਮਾਂ ਮਿਲਿਆ ਰੌਲਾ ਰੱਪਾ ਤੇ ਹੈ ਹੀ ਆ ਘਰੋਂ ਨਿਕਲੋ ਥਾਂ ਥਾਂ ਤੇ ਲੜਾਈਆਂ ਝਗੜੇ ਰੌਲਾ ਰੱਪਾ ਚਾਰ ਇੱਧਰ ਦੀਆਂ ਚਾਰ ਇੱਧਰ ਦੀਆਂ ਲੱਭਣ ਜਾਣੀ ਪੈਂਦੀ ਕੋਈ ਸੰਗਤ ਕਿਤੇ ਪਰ ਆਹ ਸਤ ਸੰਗਤ ਭਾਗਾ ਨਾਲ ਮਿਲਦੀ ਆ ਕਿਰਪਾ ਕੀਤੀ ਆ ਤੇ ਲਾਹਾ ਲੈਂਦੀ ਆ
ਕੀ ਫਾਇਦਾ ਸਤਸੰਗ ਕਰਨੇ ਦਾ
ਫੇਰ ਕੀ ਫਾਇਦਾ ਸਤਸੰਗਤ ਕਰਨ ਦਾ ਜੇ ਆਪਾਂ ਆਏ ਆ ਤੇ ਘਰ ਜਾ ਕੇ ਝੋਲੀ ਖੋਲ ਕੇ ਵੇਖਣਾ ਵੀ ਅੱਜ ਲਿਆਏ ਕੀ ਆ ਪੱਲੇ ਬੰਨ ਕੇ ਇਹ ਵੇਖਣਾ ਹੈ ਤੇ ਆਓ ਆਪਾਂ ਆਪਣੀ ਸੁਰਤੀ ਜੋੜ ਕੇ ਰੱਖੀਏ ਸਤਸੰਗਤ ਰੁਸਤਮ ਖਾਂ ਕਾਜੀ ਤੁਰਿਆ ਵੇ ਘੋੜਾ ਉਹਦੇ ਨਾਲ ਨਾਲ ਘੋੜਾ ਲੰਘ ਮਾਰਦਾ ਤੁਰਦਾ ਬਿਮਾਰ ਹੋ ਗਿਆ ਕਹਿੰਦਾ ਆਪਣੇ ਘਰ ਲੈ ਚੱਲੀਏ ਮਰਿਆ ਸੱਪ ਗਲ ਪੈ ਗਿਆ ਇਹਨੂੰ ਕਿਹਨੇ ਖਰੀਦਣਾ ਛੇਵੇਂ ਪਾਤਸ਼ਾਹ ਵੀ ਲਾਹੌਰ ਵਿੱਚ ਆਏ ਹੋਏ ਸੀ ਉਦੋਂ ਲਾਹੌਰ ਮਹਾਰਾਜ ਦਾ ਡੇਰਾ ਜਿਹੜਾ ਨਾ ਤੰਬੂ ਲੱਗੇ ਨੇ ਦਰਖਤ ਦੇ ਥੱਲੇ ਮਹਾਰਾਜ ਜੀ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਆਸਣ ਲੱਗਿਆ ਹੋਇਆ ਪਲੰਘਾ ਲੱਗਿਆ ਉਹਦੇ ਤੇ ਬੈਠੇ ਦਰਖਤ ਦੇ ਥੱਲੇ ਕੋਲ ਉਹ ਸਿੱਖ ਵੀ ਖਲੋਤਾ ਜਿਹਦੇ ਤੋਂ ਘੋੜਾ ਖੋਇਆ ਸੀ ਦਰੋਗੇ ਨੇ ਕਾਜੀ ਲੰਘਣ ਲੱਗਿਆ ਨਾ ਨੇੜੇ ਦੀ ਰਸਤਾ ਜਾਂਦਾ ਹੈ ਉਹ ਗੁਰਸਿੱਖ ਨੇ ਘੋੜਾ ਪਛਾਣ ਲਿਆ ਕਹਿੰਦਾ ਸੱਚੇ ਪਾਤਸ਼ਾਹ ਉਹ ਜਿਹੜਾ ਘੋੜਾ ਲਈ ਜਾਂਦਾ ਨਾ ਕਾਜੀ ਇਹ ਘੋੜਾ ਮਹਾਰਾਜ ਮੈਂ ਤੁਹਾਡੇ ਵਾਸਤੇ ਲਿਆਇਆ ਸੀ ਇਹ ਉਹੀ ਆ ਪਰ ਇੰਜ ਲੱਗਦਾ ਜਿੱਦਾਂ ਬਿਮਾਰ ਹੋ ਗਿਆ ਹੁੰਦਾ ਸਤਿਗੁਰ ਕਹਿੰਦੇ ਉਹੀ ਆ ਨਾ ਕਹਿੰਦਾ ਹਾਂਜੀ ਜਾਂ ਲਿਆ ਸਕਦੇ ਕਾਜੀ ਨੂੰ ਗੁਰਸਿੱਖ ਦੌੜਿਆ ਕਹਿੰਦੇ ਮਹਾਰਾਜ ਜੀ ਉਹ ਬੈਠੇ ਨੇ ਵੇਖੋ ਤੁਹਾਨੂੰ ਸੱਦਿਆ ਕਾਜੀ ਘੋੜੇ ਦੇ ਸਮੇਤ ਆ ਗਿਆ ਲੈ ਕੇ ਘੋੜੇ ਨੂੰ ਨਾਲ ਤੇ ਆ ਕੇ ਹਾਂਜੀ ਮਹਾਰਾਜ ਜੀ ਦੱਸੋ ਸਤਿਗੁਰ ਕਹਿੰਦੇ ਭਾਈ ਘੋੜਾ ਵੇਚਣਾ ਤੂੰ ਕਹਿੰਦੇ ਜੀ ਵੇਚ ਦਿਆਂਗੇ ਮਹਾਰਾਜ ਕਹਿੰਦੇ ਕਿੰਨੇ ਦਾ ਥੋੜਾ ਜਿਹਾ ਕਹਿੰਦੇ ਜੀ ਢਿੱਲਾ ਹੋ ਗਿਆ ਲਿਆਂਦਾ ਤੇ ਲੱਖ ਦਾ ਸੀ ਚਲੋ ਤੁਹਾਨੂੰ 10,000 ਦਾ ਦੇ ਦਿਆਂਗੇ ਹੁਣ 10,000 ਰੁਪਇਆ ਵੀ ਕੋਈ ਥੋੜਾ ਨਹੀਂ ਹੁੰਦਾ ਉਹਨਾਂ ਸਮਿਆਂ 'ਚ ਲੱਖ ਦਾ ਘੋੜਾ ਸੀ ਤੇ 10,000 ਦਾ ਤੁਹਾਨੂੰ ਦੇ ਦੇਣਾ ਵੇਖ ਲਓ ਨਸਲ ਬੜੀ ਵਧੀਆ ਸਤਿਗੁਰ ਕਹਿੰਦੇ ਠੀਕ ਆ ਫਿਰ 10,000 ਕਾਜੀ ਆ ਤੈਨੂੰ ਦੇ ਦਿਆਂਗੇ ਪੈਸੇ ਸੰਗਤਾਂ ਦੀਆਂ ਭੇਟਾਵਾਂ ਆਉਣਗੀਆਂ ਚੱਲ ਤੈਨੂੰ ਮਾਇਆ ਤੇਰੀ ਦੇ ਦਿਆਂਗੇ ਲੈ ਘੋੜਾ ਦੇ ਜਾ ਸਾਨੂੰ ਕਿੱਥੇ ਬੰਨਾ ਜੀ ਕਹਿੰਦੇ ਉਹ ਦਰਖਤ ਨਾਲ ਬੰਨ ਦੇ ਘੋੜਾ ਬੰਨ ਤਾਂ ਕਹਿੰਦਾ ਚੰਗਾ ਮਹਾਰਾਜ ਮੈਂ ਆਵਾਂਗਾ ਪੈਸੇ ਲੈਣ ਸਤਿਗੁਰ ਕਹਿੰਦੇ ਕੋਈ ਨਹੀਂ ਆ ਜੀ ਰੁਸਤਮ ਖਾਂ ਕਾਜੀ ਨੇ ਸ਼ੁਕਰ ਕੀਤਾ ਵੀ ਗੱਲੋਂ ਲੈ ਗਿਆ ਮਰਦੇ ਨੇ ਜਾਣਾ ਹੀ ਆ ਮੇਰੇ ਪੈਸੇ ਨਹੀਂ ਮਰਦੇ ਮਹਾਰਾਜ ਨੂੰ ਕਹਿੰਦਾ ਗੁਰਸਿੱਖ ਜਿਹੜਾ ਕੋਲ ਖੜਾ ਉਹ ਕਹਿੰਦਾ ਸੱਚੇ ਪਾਤਸ਼ਾਹ ਇਹ ਕੀ ਗੱਲ ਬਣੀ ਹੁਣ 10,000 ਦੇਣਾ ਪਊ ਲੱਖ ਮੈਂ ਇਹਦੇ ਤੇ ਪਹਿਲਾਂ ਲਾਇਆ ਘੋੜੇ ਤੇ ਸਤਿਗੁਰ ਕਹਿੰਦੇ ਸਾਡਾ ਘੋੜਾ ਸਾਡੇ ਕੋਲ ਆ ਗਿਆ ਪੈਸੇ ਕਾਹਦੇ ਆਖੂ
ਸਤਨਾਮ
ਭਾਈ ਸੰਗਤ ਦੀ ਮਾਇਆ ਜਿਹੜੀ ਆ ਇਹ ਸੰਗਤ ਦਾ ਪੈਸਾ ਇਹਨੂੰ ਕਾਜੀ ਨੂੰ ਆਪਾਂ ਕਿਉਂ ਦਿਆਂਗੇ ਆਪਣਾ ਘੋੜਾ ਆਪਣੇ ਕੋਲ ਪਹੁੰਚ ਗਿਆ ਹੁਣ ਕਾਹਦੇ ਪੈਸੇ ਗੁਰਸਿੱਖ ਕਹਿੰਦਾ ਮਹਾਰਾਜ ਫਿਰ ਇਹ ਤੇ ਬਿਮਾਰ ਹੋ ਗਿਆ ਘੋੜਾ ਕਹਿੰਦੇ ਕੋਈ ਨੀ ਹੁਣੇ ਠੀਕ ਹੋ ਜਾਣਾ ਇਹਨੇ ਇਹ ਉਹਨਾਂ ਕਿ ਤੇਰੀ ਬਿਮਾਰ ਸੀ ਬਸ ਤੂੰ ਆਖਿਆ ਸੀ ਨਾ ਵੀ ਇੱਥੇ ਬਾਦਸ਼ਾਹ ਨੀ ਬਹਿਣਾ ਚਾਹੀਦਾ ਲਿਆਓ ਇੱਥੋਂ ਕੁਝ ਖਾਣ ਨੂੰ ਲਿਆਓ ਘੋੜੇ ਦੇ ਕੱਖ ਪੱਠੇ ਜੋ ਵੀ ਚਲੋ ਲੈ ਆਉਂਦਾ ਰੱਖਿਆ ਅੱਗੇ ਮਹਾਰਾਜ ਨੇ ਨਾ ਉਹਦੇ ਉੱਤੇ ਹੱਥ ਫੇਰਤਾ ਬਸ ਖਾਣ ਲੱਗ ਪਿਆ ਸਭ ਕੁਛ ਅਗਲੇ ਦਿਨ ਨੂੰ ਤੰਦਰੁਸਤ ਹੋ ਗਿਆ ਦੇਖਿਆ ਬਿਲਕੁਲ ਪੰਜ ਚਾਰ ਦਿਨ ਲੰਘੇ ਬਿਲਕੁਲ ਠੀਕ। ਮਹਾਰਾਜ ਕਹਿੰਦੇ ਲਿਆਓ ਫਿਰ ਤਿਆਰ ਕਰਕੇ ਕਾਠੀ ਪਾ ਕੇ ਲਿਆਂਦਾ। ਸਤਿਗੁਰੂ ਘੋੜੇ ਤੇ ਸਵਾਰ ਹੋਏ, ਗੁਰਸਿੱਖ ਫੁੱਲਿਆ ਨਹੀਂ ਸਮਾਉਂਦਾ, ਚਾਹ ਨਹੀਂ ਚੁੱਕਿਆ ਜਾਂਦਾ। ਸ਼ੁਕਰ ਹੈ ਅੱਜ ਮੇਰੇ ਸਤਿਗੁਰੂ ਆ ਘੋੜੇ ਤੇ ਸਵਾਰ ਹੋਏ ਨੇ, ਮੇਰੇ ਮਨ ਦੀ ਰੀਝ ਪੂਰੀ ਹੋ ਗਈ, ਮੇਰੇ ਮਨ ਦੀ ਸ਼ਰਧਾ ਸੀ ਇਹ ਪੂਰੀ ਹੋ ਗਈ ਨਾ। ਸਾਡੀ ਸ਼ਰਧਾ ਵੇਖ ਲਓ, ਅਸੀਂ ਵੀ ਗੁਰਸਿੱਖ ਹੁੰਦੇ ਹਾਂ ਪਿਆਰੇ। ਉਹ ਧੰਨ ਸਿੱਖ ਸਨ ਉਹ ਸਮੇਂ ਦੇ, ਕਹਿੰਦੇ ਅਸੀਂ ਲੱਖ ਦੀ ਕਲਗੀ, ਜੇ ਬਾਦਸ਼ਾਹ ਨੇ ਲੱਖ ਦੀ ਕਲਗੀ ਲਾਈ ਮਾਰ ਨੂੰ ਸਵਾ ਲੱਖ ਦੀ ਲਿਆ ਕੇ ਦੇਣੀ, ਜੇ ਬਾਦਸ਼ਾਹ ਨੇ ਲੱਖ ਦਾ ਘੋੜਾ ਲਿਆਂਦਾ ਅਸੀਂ ਸਵਾ ਲੱਖ ਦਾ ਲਿਆਉਣਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦਾ ਸਰੂਪ ਆ, ਮਰਦੇ ਸਰੂਪ ਜਾ ਰਹੇ ਉਹਨਾਂ ਸਰੂਪ ਮਹਾਰਾਜ ਦੇ ਪਿੱਛੇ ਬੰਨ ਕੇ ਪੰਜ ਸੱਤ ਰਮਾਲੇ ਕੱਸ ਕੇ ਬੰਨ ਕੇ ਗਠੜੀ ਤੇ ਮਗਰ ਤੁਰੇ ਜਾ ਰਹੇ। ਇਹ ਕੀ ਜਾ ਰਿਹਾ ਜੀ? ਅੱਗੇ ਸਤਿਗੁਰੂ ਜਾ ਰਹੇ ਨੇ ਮਗਰ ਸਤਿਗੁਰਾਂ ਦੇ ਬਸਤਰ ਜਾ ਰਹੇ ਨੇ। ਜੇ ਕੋਈ ਬਾਂਹ ਤੋਂ ਫੜ ਕੇ ਪੁੱਛੇ ਵੀ ਗੁਰਸਿੱਖਾ ਗੁਰਮੁਖਾ ਲਈ ਤੇ ਜਾਂਦਾ ਮਰ ਦੇ ਬਸਤਰਾਂ ਨੂੰ, ਜਦੋਂ ਤੂੰ ਵਾਂਢੇ ਜਾਂਦਾ ਕਦੇ ਤੂੰ ਇਹ ਦੱਸ ਵੀ ਆਪਣੇ ਬਸਤਰ ਐਨ ਚੁੱਕ ਸਕਦਾ ਪਾ ਕੇ ਗਠੜੀ ਬੰਨ ਕੇ? ਤੂੰ ਆਪਣੇ ਬਸਤਰ ਕਦੇ ਆਪਣੇ ਕੱਪੜੇ, ਉਹ ਤੇਰੇ ਪੈਂਟ ਕੋਟ ਤੇਰੇ ਕੁੜਤੇ ਪਜਾਮੇ ਕਦੇ ਤੂੰ ਇੰਜ ਗਠੜੀ ਦੇ ਵਿੱਚ ਬੰਨ ਕੇ ਚੁੱਕ ਸਕਦਾ ਹੈ? ਨਾ ਜੀ, ਨਾ ਵੱਟ ਨਹੀਂ ਪੈ ਜਾਣਗੇ। ਧਿਆਨ ਦਿਓ, ਬਿਹਾਰ ਦਾ ਭਈਆ ਵੀ ਜਦੋਂ ਆਪਣੇ ਦੇਸ਼ ਨੂੰ ਜਾਂਦਾ ਨਾ, ਉਹਦੇ ਕੋਲ ਵੀ ਕੋਈ ਸੂਟ ਕੇਸ ਹੁੰਦਾ ਹੈ। ਅਸੀਂ ਮਹਾਰਾਜ ਵਾਸਤੇ ਸੂਟ ਕੇਸ ਨਹੀਂ ਲਿਆ ਸਕਦੇ ਕੋ
ਸਤਨਾਮ।
ਧਿਆਨ ਦੇਣਾ, ਮੈਂ ਮਾਲਵੇ ਵਿੱਚ ਨਾ ਇੱਧਰ ਅੱਗੇ ਹੁਣ ਤੁਹਾਡੇ ਦੁਆਬੇ 'ਚ ਬੈਠਾ ਇੱਧਰ, ਤੇ ਮਹਾਰਾਜ ਦੀ ਮਿਹਰ ਹੈ ਹਰ ਜਗ੍ਹਾ ਜਾਈਦਾ, ਮਾਲਵੇ ਵਿੱਚ ਵੀ, ਮਾਝੇ 'ਚ ਵੀ, ਦੁਆਬੇ 'ਚ ਵੀ। ਦਿਨ ਦਾ ਦੁਆਨ ਮਾਲਵੇ ਹੁੰਦਾ, ਰਾਤ ਨੂੰ ਦੁਆਬੇ 'ਚ, ਦਿਨ ਦਾ ਦੁਆਬੇ 'ਚ, ਰਾਤ ਦਾ ਕਿਤੇ ਹੋਰ। ਇੱਦਾਂ ਮਹਾਰਾਜ ਦੀ ਕਿਰਪਾ ਹੈ। ਤੇ ਮੈਂ ਵੇਖਿਆ ਕਈਆਂ ਪਿੰਡਾਂ ਦੇ ਵਿੱਚ ਸਤਿਗੁਰਾਂ ਵਾਸਤੇ ਬੈੱਡ ਬਣਾਏ ਨੇ, ਉਹ ਵੱਖਰੇ ਤਖ਼ਤ, ਮਹਾਰਾਜ ਦਾ ਵੱਖਰਾ। ਸਾਡਾ ਕੰਮ ਇੱਦਾਂ ਹੈ, ਗ੍ਰੰਥੀ ਸਿੰਘ ਜੀ ਆਇਆ ਜੇ ਮਹਾਰਾਜ ਦਾ ਪ੍ਰਕਾਸ਼ ਕਰਨਾ ਸਾਡੇ ਪਿੰਡ ਆਇਓ, ਗੁਰਦੁਆਰ ਸਾਡੇ। ਗ੍ਰੰਥੀ ਸਿੰਘ ਜੀ ਗਏ, ਕਿੱਥੇ ਕਰੋਗੇ? ਕਹਿੰਦੇ ਆਹ ਬੈੱਡ ਹੈ ਜੀ, ਇੱਥੇ ਕਰ ਲਾਂਗੇ। ਅੱਛਾ ਭਾਈ ਬੀਬੀ ਜਾਂ ਗੁਰਮੁਖ ਚ ਭਾਈ ਹੋਊਗਾ ਜਾਂ, ਇੰਜ ਕਰਿਓ ਇਹਦੇ ਤੇ ਗਿੱਲੀ ਲੀਰ ਮਾਰ ਲਿਓ, ਬਸ ਗਿੱਲੀ ਲੀਰ ਮਾਰ ਲਿਓ ਇਹਦੇ ਤੇ, ਤੇ ਉਸੇ ਉੱਤੇ ਸ਼ਰਾਬਾਂ ਪੀਣੀਆਂ, ਉਸੇ ਉੱਤੇ ਹੀ ਸਭ ਨੇ ਬੈਠਣਾ, ਉਹਦੇ ਉੱਤੇ ਹੀ ਸੌਣਾ, ਉਸੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਤਾ। ਯਾਦ ਰੱਖੋ ਪਿਆਰਿਓ, ਕਿਸੇ ਆਫੀਸਰ ਦੀ ਕੁਰਸੀ ਦੇ ਉੱਤੇ ਹੋਰ ਨਹੀਂ ਬੈਠ ਸਕਦਾ ਕੋਈ। ਇੰਸਪੈਕਟਰ ਦੀ ਕੁਰਸੀ ਥਾਣੇ 'ਚ ਲੱਗੀ ਹੁੰਦੀ ਆ, ਉਹਦੇ ਉੱਤੇ ਹੌਲਦਾਰ ਨਹੀਂ ਬਹਿ ਸਕਦਾ, ਉਹੀ ਬੈਠੂ ਆ ਕੇ ਆਵੇ ਨਾ ਚਾਰ ਦਿਨ ਨਾ ਆਵੇ ਭਾਵੇਂ। ਆ ਡੀ ਸੀ ਦਫ਼ਤਰ ਚਲੇ ਜਾਓ, ਐਸ ਡੀ ਓ ਦਾ ਦਫ਼ਤਰ ਹੋਣਾ ਉਹਦੇ ਦਫ਼ਤਰ ਚਲੇ ਜਾਓ, ਮੁੱਖ ਮੰਤਰੀ ਦੇ ਦਫ਼ਤਰ ਵਿੱਚ ਚਲੇ ਜਾਓ, ਉਹਦੀ ਕੁਰਸੀ ਵਿਹਲੀ ਪਈ ਹੋਏਗੀ, ਦਸ ਦਿਨ ਨਾ ਆਵੇ ਕੋਈ ਬਹੇਗਾ ਨਹੀਂ, ਉਹੀ ਬੈਠੂ ਜਦੋਂ ਬੈਠੂ। ਡੇਰਿਆਂ ਸੰਤਾਂ ਦੇ ਡੇਰੇ ਬਣੇ ਨੇ, ਚਲੇ ਜਾਓ, ਉਹਨਾਂ ਦਾ ਵੀ ਕਿਤੇ ਨਾ ਕਿਤੇ ਆਸਣ ਬੈੱਡ ਲਾਇਆ, ਉਹਦੇ ਉੱਤੇ ਉਹੀ ਬਹਿਣਗੇ, ਦੂਜਾ ਨਹੀਂ ਬਹਿੰਦਾ। ਕਹਿੰਦੇ ਨਾ ਜੀ, ਇਹ ਸੰਤਾਂ ਦਾ ਆਸਣ ਲੱਗਿਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਣ ਕਿਤੇ ਦੇਖਦੇ ਹੀ ਨਹੀਂ। ਆਖੋ
ਸਤਨਾਮ।
ਘਰਾਂ 'ਚ ਕਈਆਂ ਨੇ ਬੈੱਡ ਲਾਏ ਨੇ, ਇਹ ਸਾਡਾ ਕਮਰਾ ਹੈ ਜੀ, ਆ ਬਾਥਰੂਮ ਬਣਾਇਆ ਜੀ, ਅਸੀਂ ਆ ਕਮਰਾ ਬਣਾਇਆ ਸੰਤਾਂ ਵਾਸਤੇ, ਸੰਤ ਆਉਂਦੇ ਨੇ 10 ਮਿੰਟ ਬਹਿੰਦੇ ਨੇ, ਅਸੀਂ ਉਹਨਾਂ ਦਾ ਹੀ ਕਮਰਾ ਪੱਕਾ ਰੱਖ ਦਿੱਤਾ, ਤੇ ਸਤਿਗੁਰਾਂ ਦਾ ਬੈੱਡ ਨਹੀਂ ਹੋ ਸਕਦਾ ਕੋਈ? ਘਰ ਘਰ ਬੈੱਡ ਨਹੀਂ, ਘਰ ਘਰ ਕਈਆਂ ਨੇ ਲਾਏ ਨੇ ਆਸਣ। ਖਿਮਾ ਕਰਨਾ, ਮੈਂ ਖੁਦ ਕਈ ਵਾਰੀ ਵੇਖਿਆ, ਬਾਬਾ ਜੀ ਤੁਸੀਂ ਇੱਥੇ ਬਹਿ ਕੇ ਗਏ ਸੀ, ਅਸੀਂ ਪੱਕਾ ਹੀ ਕਮਰਾ ਛੱਡਤਾ ਵੀ ਤੁਹਾਡਾ ਹੀ ਹੈ ਜੀ, ਜਦੋਂ ਆਇਆ ਕਰੋ ਇਹਦੇ ਤੇ ਬਹਿ ਜਾ ਕਰੋ ਆ ਕੇ। ਅਸੀਂ ਨਹੀਂ ਬਹਿੰਦੇ ਇਹਦੇ ਤੇ, ਇਹਦੇ ਕੋਲ ਬਹਿ ਕੇ ਪਾਠ ਕਰਨੇ ਆ, ਕਹਿੰਦੇ ਇਹਦੇ ਕੋਲ ਬਹਿ ਕੇ। ਲੈ ਸੰਤਾਂ ਦੇ ਬੈੱਡ ਛੱਡਣ ਨੂੰ ਤਿਆਰ ਨੇ, ਵੀ ਸੰਤ ਥਾਪੜਾ ਦੇਣਗੇ ਖਰੇ, ਕੀ ਦੇ ਜੂ ਖੁਸ਼ੀ 'ਚ ਹੋ ਕੇ, ਖੁਸ਼ ਹੋ ਕੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬੈੱਡ ਛੱਡਣ ਨੂੰ ਤਿਆਰ ਨਹੀਂ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਘਰ ਘਰ ਬੈੱਡ ਰੱਖਣ ਦੀ ਲੋੜ ਨਹੀਂ ਇੱਥੇ। ਹੁਣ ਮੈਂ ਤਾਂ ਬੇਨਤੀ ਕਰਨ ਲੱਗਾ, ਇੱਥੇ ਸੈਂਕੜੇ ਪਿੰਡਾਂ ਦੀ ਸੰਗਤ ਆਈ ਆ, 1, 2, 10 ਪਿੰਡਾਂ ਦੀ ਨਹੀਂ, ਸੈਂਕੜੇ ਪਿੰਡਾਂ ਦੀ ਸੰਗਤ ਆਈ ਆ। ਪ੍ਰਬੰਧਕ ਕਮੇਟੀਆਂ ਆਈਆਂ ਨੇ, ਜੇ ਪ੍ਰਬੰਧਕ ਕਮੇਟੀਆਂ ਨਹੀਂ ਆਈਆਂ ਤੇ ਸੰਗਤ ਸੁਣ ਲਵੇ, ਹਰ ਗੁਰਦੁਆਰੇ ਵਿੱਚ 4-4, 5-5 ਬੈੱਡ ਬਣਾਓ, 4-4, 5-5 ਬੈੱਡ, ਵੱਡੇ 2 ਬੈੱਡ ਬਣਾ ਲਓ, ਪਿੱਛੇ ਸੋਹਣੀ ਢੋ ਵੀ ਲੱਗਦੀ ਹੋਵੇ, ਕੋਈ ਗੱਲ ਨਹੀਂ, ਢੋ ਵੀ ਹੋਵੇ ਭਾਵੇਂ ਉਹਦੇ ਮਗਰ, ਤੇ ਜਿੰਨੇ ਸਹਿਜ ਪਾਠ ਕਰਾਉਣਾ, ਜਿੰਨੇ ਖੰਡ ਪਾਠ ਕਰਾਉਣਾ, ਪਹਿਲਾਂ ਕਹਿ ਦਿਓ ਭਾਈ ਸਾਹਿਬ, ਸਤਿਗੁਰਾਂ ਦਾ ਤਖ਼ਤ ਪਹਿਲਾਂ ਜਾਏਗਾ, ਸਤਿਗੁਰੂ ਮਗਰੋਂ ਜਾਣਗੇ। ਆਖੋ
ਸਤਨਾਮ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖ਼ਤ ਪਹਿਲਾਂ ਜਾਏਗਾ, ਸੱਚੇ ਪਾਤਸ਼ਾਹ ਮਗਰੋਂ ਆਉਣਗੇ, ਪਤਾ ਲੱਗੇ ਗੁਰੂ ਸਾਹਿਬ ਜਾ ਰਹੇ ਨੇ, ਦੁਨੀਆਂ ਦੇ ਮਾਲਕ ਜਾ ਰਹੇ ਨੇ, ਸਾਧ ਸੰਗਤ ਗੁਰਤਾ ਗੱਦੀ ਬਿਰਾਜਮਾਨ ਸਤਿਗੁਰੂ ਜਿਨ੍ਹਾਂ ਦੇ ਅੱਗੇ ਅੱਜ ਕਰੋੜਾਂ ਸਿਰ ਝੁਕਦੇ ਨੇ, ਜਿਨ੍ਹਾਂ ਦੇ ਅੱਗੇ ਗੁਰੂ ਗੋਬਿੰਦ ਸਿੰਘ ਮਰ ਦਾ ਸੀਸ ਝੁਕਾ ਨਹੀਂ ਸਕੇ, ਪਹਾੜੀ ਰਾਜੇ ਉਹਨਾਂ ਨੇ ਘੇਰੇ ਵੀ ਪਾਏ, ਸਾਹਿਬਜ਼ਾਦੇ ਵੀ ਸ਼ਹੀਦ ਕਰਤੇ, ਗੁਰੂ ਗੋਬਿੰਦ ਸਿੰਘ ਦਾ ਸਿਰ ਨਹੀਂ ਝੁਕਾ ਸਕੇ। ਜੇ ਗੁਰੂ ਗੋਬਿੰਦ ਸਿੰਘ ਦਾ ਸੀਸ ਝੁਕਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਝੁਕਿਆ ਹਜ਼ੂਰ ਸਾਹਿਬ ਜੀ। ਇਹ ਉਹ ਗੁਰੂ ਆ ਪਿਆਰਿਓ, ਪਰ ਖਿਮਾ ਕਰਨਾ ਬੇਕਦਰੇ ਕਦਰ ਨਹੀਂ ਜਾਣਦੇ, ਸਾਡੇ ਕੋਲ ਕਦਰ ਨਹੀਂ ਰਹੀ। ਅੱਜ ਮੈਂ ਕਈ ਵਾਰੀ ਅਰਜ ਕਰਦਾ ਹੁੰਦਾ, ਪਿਆਰੇ ਆ ਤੇਰੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾ ਰਹੇ ਨੇ ਤੇ ਤੇਰੀਆਂ ਅੱਖਾਂ ਚੋਂ ਕਦੇ ਪਾਣੀ ਨਹੀਂ ਆਉਂਦਾ, ਉਹ ਤੇਰਾ ਰੋਣ ਨਹੀਂ ਆਉਂਦਾ ਵੀ ਸੱਚੇ ਪਾਤਸ਼ਾਹ ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬਾਂ ਨੂੰ ਝੁਕਦੇ ਨੇ ਇੱਕ ਦਿਨ। ਹਰਿਮੰਦਰ ਸਾਹਿਬ ਕਿੰਨੀ ਗਿਣਤੀ ਹੈ ਵੇਖੋ, ਰੋਜ਼ 24 ਘੰਟੇ ਸੰਗਤ ਆਈ ਜਾਂਦੀ ਆਈ ਜਾਂਦੀ। ਸ਼੍ਰੋਮਣੀ ਕਮੇਟੀ ਦੇ ਅਧੀਨ ਸਾਡੇ ਇਤਿਹਾਸਕ ਗੁਰਦੁਆਰੇ ਕਿੰਨੇ ਨੇ ਗਿਣਤੀ ਕਰੋਗੇ? ਗਿਣਤੀ ਨਹੀਂ ਕਰ ਸਕਦੇ ਆਪਾਂ। ਉਸ ਤੋਂ ਬਾਅਦ ਫਿਰ ਕਿੰਨੇ ਸੰਤਾਂ ਦੇ ਡੇਰੇ ਬਣ ਗਏ, ਕਿੰਨੇ ਪਿੰਡਾਂ 'ਚ, ਇੱਕ ਇੱਕ ਪਿੰਡ 'ਚ 10-10 ਗੁਰਦੁਆਰੇ ਆ, ਸਾਰੇ ਗੁਰਦੁਆਰਿਆਂ ਵਿੱਚ ਅਮੈਰੀਕਾ, ਕੈਨੇਡਾ ਵਿੱਚ, ਆਸਟ੍ਰੇਲੀਆ, ਕਿੰਨੇ ਦੇਸ਼ ਨੇ ਬਾਹਰਲੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਹਜ਼ਾਰਾਂ ਗੁਰਦੁਆਰੇ ਬਣੇ ਨੇ। ਦਿੱਲੀ 'ਚ ਕਿੰਨੇ ਗੁਰਦੁਆਰੇ, ਬੰਬੇ ਵਿੱਚ, ਕਲਕੱਤੇ 'ਚ, ਥਾਂ ਥਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁੱਲ ਰਹੇ ਨੇ। ਇੱਕ ਦਿਨ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰੋੜਾਂ ਸਿਰ ਝੁਕਦੇ ਨੇ, ਜਿਨ੍ਹਾਂ ਦੀ ਆਪਾਂ ਜੋ ਹਜ਼ੂਰੀ 'ਚ ਬੈਠੇ ਹਾਂ। ਕਿੰਨੇ ਦੀਵਾਨ ਲੱਗਦੇ ਨੇ, ਕਿੰਨੇ ਕੀਰਤਨ ਦਰਬਾਰ, ਕਿੰਨੇ ਰਾਗੀ ਢਾਡੀ ਕਵੀਸ਼ਰ, ਕਿੰਨੇ ਸਿਰ ਗੁਰੂ ਗ੍ਰੰਥ ਸਾਹਿਬਾਂ ਨੂੰ ਝੁਕਦੇ ਆ। ਤੇ ਸੋਨੇ ਦੇ ਮੰਦਰਾਂ ਵਿੱਚ ਮਹਾਰਾਜ ਜੀ ਰਹਿੰਦੇ ਨੇ, ਮਹਾਰਾਜ ਦਾ ਹਰਿਮੰਦਰ ਸੋਨੇ ਦਾ ਹੀ ਆ, ਸੋਨੇ ਦੇ ਹਰਿਮੰਦਰ, 125,000,000 ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਨੇ। ਉਲਹਾਸ ਨਗਰ ਬੰਬੇ ਕੋਲ ਚਲੇ ਜਾਓ, ਉੱਥੇ ਗੁਰੂ ਗ੍ਰੰਥ ਸਾਹਿਬਾਂ ਨੂੰ 36 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਤੇ ਭੋਗ ਲਵਾਉਂਦੇ ਨੇ। 36 ਪ੍ਰਕਾਰ ਦਾ ਭੋਜਨ ਬਣਾ ਕੇ ਹਰ ਰੋਜ਼ 36 ਪ੍ਰਕਾਰ ਦੇ ਭੋਜਨ ਦਾ ਭੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਵਾਇਆ ਜਾਂਦਾ ਹੈ ਹਰ ਰੋਜ਼। ਤੇ ਅਸੀਂ ਜਦੋਂ ਆਪਣੇ ਘਰ ਲਿਜਾਣਾ ਨਾ, ਸਾਡੀਆਂ ਅੱਖਾਂ ਚੋਂ ਵੈਰਾਗ ਦਾ ਜਲ ਚੱਲੇ ਤੇ ਆਖੀਏ ਸੱਚੇ ਪਾਤਸ਼ਾਹ ਸੋਨੇ ਦੇ ਮੰਦਰ ਤੁਹਾਡੇ, ਸੱਚੇ ਪਾਤਸ਼ਾਹ 125,000,000 ਦੇ ਰੁਮਾਲੇ ਤੁਹਾਡੇ, 10-10 ਲੱਖ ਦੇ ਛਤਰ ਤੁਹਾਡੇ, ਕਰੋੜਾਂ ਸਿਰ ਤੁਹਾਡੇ ਅੱਗੇ ਝੁਕਦੇ ਨੇ, ਤੁਸੀਂ ਕਿੱਡੇ ਗਰੀਬ ਨਿਵਾਜ ਹੋ, ਅੱਜ ਮੇਰੇ ਘਰ ਚੱਲੇ ਹੋ, ਮੈਂ ਕੀ ਦੇਣਾ? ਮੈਂ ਤੇ 1500 ਪਾਠੀਆਂ ਨੂੰ ਦੇਣ ਲੱਗਿਆ ਵੀ ਕੰਨੀ ਕਤਰਾਉਣਾ, ਮੈਂ ਤੇ 200 ਦਾ ਰੁਮਾਲਾ ਹੀ ਦੇ ਸਕਦਾ, 500 ਦਾ ਦੇ ਦਿਆਂਗਾ। ਤੁਸੀਂ ਕਿੱਡੇ ਗਰੀਬ ਨਿਵਾਜ ਹੋ ਜਿਨ੍ਹਾਂ ਨੂੰ ਕਰੋੜਾਂ ਸਿਰ ਝੁਕਣ ਤੇ ਮੇਰੀ ਕੱਖਾਂ ਦੀ ਛੱਪਰੀ 'ਚ ਚੱਲੇ ਹੋ। ਆਖੋ
ਸਤਨਾਮ।
ਖਿਮਾ ਕਰਨਾ ਪਿਆਰਿਓ, ਗੁਰੂਆਂ ਦੀ ਅੱਜ ਕਮੀ ਨਹੀਂ, ਪਰ ਕੋਈ ਐਸਾ ਨਹੀਂ ਜਿਹੜਾ ਹਰ ਇੱਕ ਦੇ ਘਰ 'ਚ ਆ ਜਾਏ। ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਭਾਵੇਂ ਰਾਜੇ ਦੇ ਮਹਿਲ 'ਚ ਲੈ ਜਾਓ ਤੇ ਭਾਵੇਂ ਗਰੀਬ ਦੀ ਛੱਪਰੀ 'ਚ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ ਮਹਾਰਾਜ ਚਲੇ ਜਾਣਗੇ। ਤੇ ਸਾਡੇ ਅੰਦਰੋਂ ਇਹ ਆਵਾਜ਼ ਨਿਕਲੇ, ਮਹਾਰਾਜ ਕਿੱਡੀ ਕਿਰਪਾ ਕਰ ਰਹੇ ਹੋ ਤੁਸੀਂ, ਤੇ ਮੇਰੀ ਬੇਨਤੀ ਧਿਆਨ 'ਚ ਲਿਆਇਓ ਪਿਆਰਿਓ। ਇਹ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਬੈੱਡ ਬਣਾਉਣੇ ਨੇ ਨਾ, ਚਾਹੇ ਤੇ ਕਮੇਟੀ ਬਣਾਏ, ਚਾਹੇ ਇੱਕ ਬੰਦਾ ਹੀ ਬਣਾ ਲਏ, ਚਾਹੇ ਸੰਗਤ ਪੈਸੇ ਇਕੱਠੇ ਕਰਕੇ 4-5 ਬੈੱਡ ਸਤਿਗੁਰਾਂ ਵਾਸਤੇ 10,000, 15,000, 20,000 ਰੁਪਇਆ ਖਰਚ ਕੇ ਉਹ ਬੈੱਡ ਗੁਰਦੁਆਰੇ 'ਚ ਬਣਾ ਕੇ ਰੱਖੋ, ਵੀ ਜਿਹੜੇ ਘਰ ਮਹਾਰਾਜ ਜਾਣਗੇ ਸਤਿਗੁਰਾਂ ਦਾ ਆਸਣ ਤਖ਼ਤ ਪਹਿਲਾਂ ਜਾਇਆ ਕਰੂਗਾ, ਮਹਾਰਾਜ ਜੀ ਬਾਅਦ ਜਾਇਆ ਕਰਨਗੇ, ਜਿਹੜੇ ਤਖ਼ਤ ਤੇ ਕੇਵਲ ਸਤਿਗੁਰੂ ਬਹਿਣਗੇ ਦੂਜਾ ਨਹੀਂ ਬੈਠੂਗਾ। ਖੁ
ਸਤਨਾਮ।
ਇਹ ਸਾਡੇ ਪਿੰਡਾਂ ਦੇ ਵਿੱਚ ਬੜਾ ਜ਼ਰੂਰੀ ਆ ਹਰ ਜਗ੍ਹਾ। ਤੇ ਜਿਹੜੇ ਮਹਾਰਾਜ ਦੇ ਰੁਮਾਲੇ ਲੈ ਕੇ ਜਾਣੇ ਨੇ, ਅੱਜ ਜ਼ਮਾਨੇ ਬਦਲ ਗਏ। ਕੋਈ ਸਮਾਂ ਸੀ ਜਦੋਂ ਗਠੜੀਆਂ ਬੰਨ੍ਹ ਕੇ ਵਾਂਢੇ ਤੁਰ ਪਈਦਾ ਸੀ, ਜਦੋਂ ਝੋਲੇ ਦੇ ਵਿੱਚ ਬੈਗ 'ਚ ਪਾਏ ਕੱਪੜੇ 8-10 ਸੂਟ ਵਿੱਚ ਹੀ ਕੀਤੇ ਇਕੱਠੇ ਤੇ ਤੁਰ ਪਏ। ਇਹ ਜ਼ਮਾਨੇ ਹੋਰ ਸਨ। ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ, ਬਿਹਾਰ ਦਾ ਭਈਆ ਵੀ ਜਾਂਦਾ ਤੇ ਸੂਟ ਕੇ ਚੱਕੀ ਵੀ ਜਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਸਰੂਪ ਅਸੀਂ ਲੈ ਕੇ ਜਾਣੇ ਨੇ ਨਾ, ਉਦੋਂ ਫਿਰ ਇੱਕ ਸੂਟਕੇਸ 200-400-500 ਦਾ ਲਿਆ ਕੇ ਰੱਖੋ, ਸਤਿਗੁਰਾਂ ਦੇ ਰੁਮਾਲੇ ਤਹਿ ਕਰਕੇ ਪ੍ਰੈਸ ਕਰਕੇ ਉਹ ਸੂਟਕੇਸ ਵਿੱਚ ਪਾ ਕੇ ਲਿਜਾਣੇ ਨੇ, ਵੀ ਸਤਿਗੁਰਾਂ ਦੇ ਬਸਤਰ ਜਾ ਰਹੇ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਇਹ ਸਤਿਗੁਰਾਂ ਦੇ ਬਸਤਰ ਜਾ ਰਹੇ ਨੇ, ਇਹ ਅਦਬ ਸਤਿਕਾਰ ਹੈ ਮਹਾਰਾਜ ਦਾ, ਇਹ ਬਾਹਰੀ ਸਤਿਕਾਰ ਹੈ, ਬਾਹਰੀ ਸਤਿਕਾਰ ਆ। ਅਸਲੀ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਹੈ, ਅੰਦਰੂਨੀ ਸਤਿਕਾਰ ਆ ਸੱਚਾ ਸਰਕਾਰ ਸਤਕਾਰ ਇਹ ਆ ਵੀ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਅਸੀਂ ਮੰਨੀਏ, ਇਹ ਅਸਲੀ ਸਤਕਾਰ। ਇਹ ਬੈੱਡ ਲੈ ਆਓ ਮਹਾਰਾਜ ਜੀ ਵਾਸਤੇ ਜਾਂ ਹੋਰ ਬਣਾ ਦਿਓ, ਜੋ ਕੁਝ ਵੀ ਕਮਰੇ ਬਣਾ ਦਿਓ ਦਰਬਾਰ, ਇਹ ਬਾਹਰੀ ਸਤਕਾਰ ਆ, ਪਰ ਅੰਦਰੂਨੀ ਤੇ ਅਸਲੀ ਸਤਕਾਰ ਇਹ ਆ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਮੰਨੀਏ, ਉਹਨੂੰ ਕਮਾਈਏ, ਉਹਨੂੰ ਨਿਧਿਆਸਨ ਕਰੀਏ ਆਪਣੇ ਹਿਰਦੇ ਵਿੱਚ, ਉਹ ਸਾਡਾ ਅਸਲੀ ਸਤਕਾਰ ਹੈ। ਸੋ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਜਦੋਂ ਘੋੜੇ ਤੇ ਸਵਾਰ ਹੋਏ, ਗੁਰਸਿੱਖ ਬੜਾ ਖੁਸ਼ ਹੋਇਆ, ਮਨ ਜਿਹੜਾ ਨਾ ਗਦਗਦ ਕਰ ਉੱਠਿਆ। ਮਹਾਰਾਜ ਮੇਰੇ ਭਾਗ ਜਾਗ ਪਏ, ਤੁਸੀਂ ਅੱਜ ਮੇਰੀ ਭੇਟਾ ਸਵੀਕਾਰ ਕਰ ਲਈ, ਮੈਨੂੰ ਖੁਸ਼ੀ ਬੜੀ ਆ। ਗੁਰਸਿੱਖ ਨੂੰ ਤੇ ਚਾਅ ਚੜ੍ਹਦਾ ਜਦੋਂ ਉਹਦੀ ਸ਼ਰਧਾ ਪੂਰੀ ਹੋਈ। ਮਹਾਰਾਜ ਬੜੀ ਕਿਰਪਾ ਕੀਤੀ, ਮੇਰਾ ਘੋੜਾ ਆਪ ਜੀ ਨੇ ਪ੍ਰਵਾਨ ਕਰ ਲਿਆ, ਘੋੜੇ ਤੇ ਸਵਾਰ ਮਹਾਰਾਜ ਜੀ, ਚਿਹਰੇ ਦਾ ਤੇਜ ਝੱਲਿਆ ਨਹੀਂ ਜਾਂਦਾ, ਬੜਾ ਖੁਸ਼ ਹੈ ਗੁਰਸਿੱਖ, ਬੜਾ ਆਨੰਦ ਹੈ। ਕਿਉਂਕਿ ਗੁਰਸਿੱਖ ਤੇ ਹਰ ਸਮੇਂ ਅਰਦਾਸ ਕਰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਤਨ ਮਨ ਧਨ ਸਭ ਅਰਪਣ ਕਰ ਦਿੰਦੇ ਗੁਰੂ ਦੇ ਪਿਆਰੇ, ਜਿਨ੍ਹਾਂ ਦੇ ਅੰਦਰ ਪਿਆਰ ਹੈ। ਬੇਨਤੀ ਆ, ਸਾਡੇ ਵਿੱਚ ਰੀਸ ਦੀ ਬੜੀ ਆਦਤ ਆ, ਇੱਕ ਉੱਠ ਪਏ ਦੂਜਾ ਉੱਠ ਪੈਂਦਾ, ਦੂਜਾ ਉੱਠ ਪਏ ਤੀਜਾ ਵੀ, ਚੱਲੀਏ ਹੌਲੀ ਹੌਲੀ ਚੱਲੀਏ। ਆਪਾਂ ਬੜਾ ਸੁਣਦੇ ਹੁੰਦੇ ਸਾਂ, ਅਸੀਂ ਸੀੜੀਆਂ ਵਹਿੰਦੇ ਸਾਂ ਤੇ ਵੇਖਣਾ ਹੀ ਸੀ, ਚਲੋ ਵੇਖ ਲਏ ਚਿਮਟੇ ਵੱਜਦੇ, ਹੁਣ ਚਲੋ ਚੱਲੀਏ। ਪਿਆਰਿਓ ਕਿੱਦਾਂ ਚੜ੍ਹ ਕੇ ਆਇਆ ਇੰਦਰ ਤੇ ਉਹ ਵੀ ਮੁੜ ਗਿਆ। ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਆਪਾਂ ਆਪਣਾ ਜ਼ੋਰ ਲਾਓ, ਸਾਨੂੰ ਆਪਣਾ ਲਾ ਲੈਣ ਦਿਓ, ਤੇ ਸੰਗਤਾਂ ਦੇ ਜ਼ੋਰ ਅੱਗੇ ਉਹਦਾ ਜ਼ੋਰ ਨਹੀਂ ਚੱਲਿਆ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਸੰਗਤਾਂ ਦੇ ਅੱਗੇ ਉਹਦਾ ਜ਼ੋਰ ਨਹੀਂ ਚੱਲਿਆ, ਟਿਕ ਕੇ ਬਹਿ ਗਿਆ ਆਪੇ। ਪਰ ਮੈਂ ਹੈਰਾਨ ਹੈ, ਉਧਰੋਂ ਤੇ ਕਿਰਪਾ ਹੋ ਗਈ, ਹੁਣ ਵਿੱਚ ਕਈ ਕਈ ਹਿਲ ਜੁਲ ਕਰ ਰਹੇ ਨੇ, ਹੁਣ ਦੱਸੋ ਵੀ ਤੁਹਾਨੂੰ ਕੀ ਕਰੀਏ। ਉਹਦੇ ਟਿਕਣ ਵਾਲਾ ਟਿਕ ਗਿਆ, ਤੇ ਹੁਣ ਜੇ ਤੁਸੀਂ ਨਾ ਟਿਕੇ ਤੇ ਫਿਰ ਕੀ ਫਾਇਦਾ, ਕੀ ਹੋਇਆ ਫਿਰ। ਬੇਨਤੀ ਪ੍ਰਵਾਨ ਕਰੋ, ਜਿੱਥੇ ਬੈਠੇ ਹੋ ਇੱਦਾਂ ਹੀ ਬੈਠੇ ਰਹਿਣਾ। ਕਈ ਤੇ ਕਹਿਣਗੇ ਲੈ ਗੋਡੇ ਦੁਖਦੇ ਨੇ ਜੀ, ਹੁਣ ਬੈਠਾ ਹੀ ਨਹੀਂ ਜਾਂਦਾ, ਕਈਆਂ ਦਾ ਸੁਭਾਅ ਹੁੰਦਾ। ਹੁਣ ਜਿਹੜਾ ਬੈਠਾ ਹੀ ਨਹੀਂ ਕਦੇ, ਚੌਂਕੜਾ ਮਾਰ ਕੇ ਕਿੱਦਾਂ ਬਹਿ ਜੂ, ਉਹਨੇ 10 ਕੁ ਮਿੰਟ ਜਿਹੜੇ ਗੋਡੇ ਆ 20 ਡਿਗਰੀ ਦੇ ਕਰ ਲੈਣੇ ਆ, 10 ਕੁ ਮਿੰਟ ਹੋਰ ਲੰਘਣ ਦਿਓ 60 ਡਿਗਰੀ ਦੇ, ਜਦੋਂ ਘੰਟਾ ਲੰਘ ਗਿਆ ਤੇ 90 ਡਿਗਰੀ ਦੇ ਗੋਡੇ ਕਰ ਲੈਣੇ, ਸਿੱਧਾ ਹੀ ਕਰਕੇ ਬਹਿਣਾ ਵੀ ਕੋਈ ਨੀ। ਪਰ ਆਓ ਕੋਈ ਨੀ, ਹੌਲੀ ਹੌਲੀ ਸੁਭਾਅ ਪੈਂਦਾ, ਜਦੋਂ ਸੰਗਤ ਵਿੱਚ ਆਉਂਦੇ ਰਹੀਦਾ ਨਾ ਤੇ ਫਿਰ ਆਦਤ ਬਣ ਜਾਂਦੀ ਬੈਠਣ ਦੀ, ਤੇ ਕਿਰਪਾ ਕਰਕੇ ਮਨ ਜੋੜ ਕੇ ਬੈਠੋ। ਕਿਉਂਕਿ ਜਿਹਨੇ ਉੱਠਣਾ ਹੈ ਧਿਆਨ ਦਿਓ, ਜਿਹਨੇ ਉੱਠਣਾ ਹੈ ਉਹਨੇ ਕਈਆਂ ਦੇ ਮੋਢੇ ਨੂੰ ਹੱਥ ਲਾਉਣਾ, ਕਈਆਂ ਦੇ ਸਿਰ ਨੂੰ ਹੱਥ ਲਾਉਣਾ। ਹੁਣ ਵੇਖੋ ਕਿੰਨਿਆਂ ਦਾ ਧਿਆਨ ਟੁੱਟਦਾ, ਮਨ ਜੋੜਨਾ ਬੜਾ ਔਖਾ ਹੈ। ਜਦੋਂ ਇਤਿਹਾਸ ਚੱਲਦਾ ਹੋਵੇ ਨਾ, ਇੰਜ ਲੱਗਦਾ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸਾਰਾ, ਵੀ ਇੰਜ ਸੱਚਮੁੱਚ ਘੋੜਾ ਆ ਰਿਹਾ ਹੋਣਾ, ਇੰਜ ਲੰਘ ਮਾਰਦਾ ਹੋਣਾ, ਇੰਜ ਮਹਾਰਾਜ ਬੈਠੇ ਹੋਣਗੇ। ਉਦਾਂ ਹੀ ਸਾਡੇ ਅੱਗੇ ਜਿੱਦਾਂ ਇੱਕ ਸੀਨ ਫਿਲਮ ਚੱਲਦੀ ਇੱਦਾਂ ਚੱਲ ਰਿਹਾ, ਜਿਵੇਂ ਬੱਚੇ ਟੀਵੀ ਵੇਖਦੇ ਆ ਉਹ ਕਹਿੰਦੇ ਫਿਲਮ ਚੱਲਦੀ, ਇੱਦਾਂ ਚੱਲ ਰਿਹਾ ਸਾਰਾ ਕੁਛ, ਸਾਹਮਣੇ ਹੋ ਰਿਹਾ ਸਾਰਾ ਕੁਛ। ਤੇ ਸਾਧ ਸੰਗਤ ਜਦੋਂ ਕੋਈ ਹੱਥ ਲਾਤਾ ਉਹ ਧਿਆਨ ਟੁੱਟ ਗਿਆ ਮਨ ਜੁੜਿਆ ਹੋਇਆ ਸੀ ਕਿਸੇ ਦੇ ਜੁੜੇ ਮਨ ਨੂੰ ਤੋੜ ਦੇਣਾ ਇਹਦੂ ਵੱਡਾ ਤੇ ਪਾਪ ਹੀ ਕੋਈ ਨਹੀਂ ਤੇ ਜੇ ਉੱਠ ਕੇ ਹੀ ਜਾਣਾ ਸੀ ਫਿਰ ਬਹਿਣਾ ਕਾਹਨੂੰ ਸੀ ਆਖੋ
ਸਤਨਾਮ
ਹੁਣ ਨਾ ਉੱਠਿਓ ਕਿਰਪਾ ਕਰਕੇ ਜਿੱਥੇ ਬੈਠੇ ਹੋ ਬੈਠੇ ਰਹਿਣਾ ਕਈ ਹੁਣ ਕਹਿਣਗੇ ਤੇ ਸਹੀ ਫਸ ਗਏ ਜੀ ਵੱਜ ਗਏ ਜੀ ਪਰ ਜਿਵੇਂ ਮਰਜ਼ੀ ਹੈ ਭਾਵੇਂ ਪ੍ਰੇਮ ਨਾਲ ਬੈਠੋ ਭਾਵੇਂ ਫਸੇ ਬੈਠੋ ਬਹਿਣਾ ਤੇ ਪੈਣਾ ਹੀ ਧਿਆਨ ਦਿਓ ਜਰਾ ਤਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਘੋੜੇ ਤੇ ਸਵਾਰ ਹੋਏ ਨਾ ਤੇ ਉਹ ਸਮੇਂ ਉਹ ਗੁਰਸਿੱਖ ਕਹਿੰਦਾ ਸੱਚੇ ਪਾਤਸ਼ਾਹ ਅੱਜ ਮੇਰੇ ਮਨ ਦੀ ਰੀਝ ਪੂਰੀ ਹੋ ਗਈ ਅੱਜ ਮੇਰੇ ਮਨ ਨਾ ਮੇਰਾ ਮਨ ਜਿਹੜਾ ਇਹ ਗਦਗਦ ਹੋ ਗਿਆ ਤੁਸੀਂ ਘੋੜੇ ਤੇ ਸਵਾਰ ਹੋ ਗਏ ਹੁਣ 15 ਕੁ ਦਿਨ ਲੰਘੇ 15 ਕੁ ਦਿਨ ਰੁਸਤਮ ਖਾਂ ਕਾਜੀ ਪੈਸੇ ਲੈਣ ਆਇਆ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਮਾਇਆ ਦੇ ਦਿਓ ਗੁਰ ਕਹਿੰਦੇ ਭਾਈ ਸੰਗਤਾਂ ਵੱਲੋਂ ਅਜੇ ਚੜਾਵਾ ਨਹੀਂ ਆਇਆ ਕੋਈ ਗੱਲ ਨਹੀਂ ਸਮਾਂ ਆਏਗਾ ਤੇ ਤੇਰੀ ਮਾਇਆ ਦੇ ਦਿਆਂਗੇ ਹੋਰ ਲੰਘੇ 15 ਕੁ ਦਿਨ ਫੇਰ ਆ ਗਿਆ ਉਹਨਾਂ ਦਿਨਾਂ ਵਿੱਚ ਕਾਜੀ ਤੇ ਅੱਕਿਆ ਬੈਠਾ ਵੀ ਮਹਾਰਾਜ ਮੇਰੇ ਪੈਸੇ ਨਹੀਂ ਦਿੰਦੇ ਰੁਸਤਮ ਖਾਂ ਕਾਜੀ ਤੇ ਕਾਜੀ ਦੀ ਲੜਕੀ ਸੀ ਕੌਲਾਂ ਇਹ ਹਰ ਸ਼ੁੱਕਰਵਾਰ ਨੂੰ ਸਾਈ ਮੀਆਂ ਮੀਰ ਦੇ ਡੇਰੇ ਜਾਂਦੀ ਹੁੰਦੀ ਸੀ ਮੱਥਾ ਟੇਕਣ ਇੱਕ ਦਿਨ 6ਵੇਂ ਪਾਤਸ਼ਾਹ ਸਾਈ ਮੀਆਂ ਮੀਰ ਨੂੰ ਮਿਲਣ ਗਏ ਹੋਏ ਸੀ ਉਧਰੋਂ ਕੌਲਾਂ ਚਲੀ ਗਈ ਮੱਥਾ ਟੇਕਣ ਸਾਈ ਮੀਆਂ ਮੀਰ ਦੇ ਕੋਲ 6ਵੇਂ ਪਾਤਸ਼ਾਹ ਨੂੰ ਤਖ਼ਤ ਤੇ ਬੈਠਿਆਂ ਤੱਕਿਆ ਮਹਾਰਾਜ ਜੀ ਦੇ ਨਾ ਸੀਸ ਉੱਤੇ ਕਲਗੀ ਲੱਗੀ ਹੋਈ ਆ ਤੇ ਮਹਾਰਾਜ ਨੇ ਆਪਣੀ ਮਿਹਰ ਦੀ ਨਜ਼ਰ ਪਾਈ ਇਹਨੇ ਆਖਿਆ ਉਹ ਪੀਰ ਫਕੀਰ ਤੇ ਬੜੇ ਵੇਖੇ ਨੇ ਪਰ ਐਸਾ ਜਲਾਲ ਐਸਾ ਤੇਜ ਰਾਜਿਆਂ ਵਾਲਾ ਠਾਠ ਪਾਠ ਇਹ ਨਹੀਂ ਅੱਜ ਤੱਕ ਵੇਖਿਆ ਤੇ ਮਰ ਦੇ ਦਰਸ਼ਨ ਕਰਕੇ ਨਾ ਐ ਮਨ ਜਿਹੜਾ ਠੰਡਾ ਠਾਰ ਹੋ ਗਿਆ ਤੇ ਮਹਲ ਦਾ ਦਗ ਦਗ ਕਰਦਾ ਚਿਹਰਾ ਵੇਖ ਕੇ ਮਨ ਗਦਗਦ ਹੋ ਗਿਆ ਬੜਾ ਹੀ ਆਨੰਦ ਆਇਆ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਤੇ ਮਹਾਰਾਜ ਜੀ ਦੇ ਬਚਨ ਸੁਣੇ ਮਿੱਠੇ ਮਿੱਠੇ ਸਤਿਗੁਰੂ ਚਲੇ ਗਏ ਸਾਈ ਮੀਆਂ ਮੀਰ ਨੂੰ ਕਹਿੰਦੀ ਇਹਨਾਂ ਦੇ ਦਰਸ਼ਨ ਕਰਕੇ ਬੜੀ ਸ਼ਾਂਤੀ ਆਉਂਦੀ ਆ ਮੈਨੂੰ ਇਹ ਤਰੀਕਾ ਦੱਸੋ ਵੀ ਜਿਹੜਾ ਆਨੰਦ ਦਰਸ਼ਨ ਕਰਕੇ ਆਇਆ ਹੈ ਇਹ ਆਨੰਦ ਸਦਾ ਬਣਿਆ ਰਵੇ ਇਹੋ ਜਿਹਾ ਤਰੀਕਾ ਦੱਸੋ ਤੇ ਸਾਈ ਮੀਆਂ ਮੀਰ ਉਸ ਸਮੇਂ ਕਹਿਣ ਲੱਗਾ ਕੌਲਾ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰ ਇਹ ਆਨੰਦ ਸਦਾ ਹੀ ਬਣਿਆ ਰਹੇਗਾ ਜਿਹੜਾ ਬਾਣੀ ਪੜ੍ਹਦਾ ਰਹਿੰਦਾ ਨਾ ਆਨੰਦ ਹੀ ਆਨੰਦ ਇਹ ਆਨੰਦ ਨਹੀਂ ਟੁੱਟੇਗਾ ਤੇਰਾ ਉਸ ਸਮੇਂ ਉਹ ਕੌਲਾਂ ਸੁਖਮਣੀ ਸਾਹਿਬ ਦਾ ਪਾਠ ਕਹਿੰਦੀ ਮੈਨੂੰ ਆਉਂਦਾ ਨਹੀਂ ਇੱਕ ਗੁਰਸਿੱਖ ਨੂੰ ਆਖਿਆ ਇਹਨੂੰ ਸੁਖਮਣੀ ਸਾਹਿਬ ਸੁਣਾ ਸੁਖਮਣੀ ਸਾਹਿਬ ਦਾ ਪਾਠ ਸੁਣਿਆ ਇੱਕ ਦਿਨ ਦੋ ਦਿਨ ਚਾਰ ਦਿਨ ਇੱਕ ਹਫ਼ਤਾ ਸੁਣਨ ਤੋਂ ਬਾਅਦ ਸਾਰਾ ਸੁਖਮਣੀ ਸਾਹਿਬ ਕੰਠ ਹੋ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰਾ ਸੁਖਮਣੀ ਸਾਹਿਬ ਕੰਠ ਹੋ ਗਿਆ ਤੇ ਸਾਧ ਸੰਗਤ ਪਿਆਰ ਨਾਲ ਸੁਣਿਆ ਨਾ ਪਿਆਰ ਨਾਲ ਸੁਣਿਆ ਸਾਡੇ ਵਾਲਾ ਕੰਮ ਨਹੀਂ ਵੱਧਾ ਚੱਟੀ ਇੱਕ ਓਅੰਕਾਰ ਸਤਨਾਮ ਇੰਨਾ ਕੁ ਤੇ ਪਤਾ ਲੱਗਦਾ ਹੈ ਉਦੋਂ ਹੀ ਪਤਾ ਲੱਗਦਾ ਜਦੋਂ ਜਿੰਨੀ ਨਾਮ ਧਿਆਇਆ ਗਏ ਮੁਸੰਗਤ ਖਾਲ ਆ ਜਾਂਦਾ ਵਿਚਲੇ ਪਾਠ ਦਾ ਪਤਾ ਹੀ ਨਹੀਂ ਲੱਗਦਾ ਹੁਣ ਪਤਾ ਕਿੱਥੋਂ ਲੱਗਣਾ ਹੈ ਨਾਲੇ ਕੰਮ ਕਾਰ ਕਰੀ ਜਾਂਦਾ ਨਾਲੇ ਉੱਧਰ ਹੁਣ ਕਈਆਂ ਨੇ ਖੇਵਾ ਕਰਨਾ ਕਈਆਂ ਨੇ ਤੇ ਇੱਕ ਕੱਪ ਉੱਤੇ ਪਾ ਲਿਆ ਤੇ ਜਪਜੀ ਸਾਹਿਬ ਸ਼ੁਰੂ ਕਰ ਲਿਆ ਤੇ ਉਹਨਾਂ ਦੇ ਤੇ ਅੰਦਰ ਆਉਣ ਤੋਂ ਪਹਿਲਾਂ ਪਹਿਲਾਂ ਕੱਪੜੇ ਪਾਉਣ ਤੋਂ ਪਹਿਲਾਂ ਪਹਿਲਾਂ ਜਪਜੀ ਸਾਹਿਬ ਪੜਿਆ ਵੀ ਜਾਂਦਾ ਤੇ ਬਾਥਰੂਮ ਜਿਹੜਾ ਉਹਦੇ ਵਿੱਚ ਤੇ ਸਰੀਰ ਦੀ ਸਫਾਈ ਕਰਨੀ ਉਹ ਬਾਣੀ ਪੜ੍ਹਨ ਵਾਲੀ ਜਗ੍ਹਾ ਨਹੀਂ ਹੈ ਠੀਕ ਹੈ ਉਹ ਬੈਠ ਕੇ ਨਿਤਨੇਮ ਕਰੋ ਜੇ 10 ਮਿੰਟ ਤੇਰੇ ਕੋਲ ਜਪਜੀ ਸਾਹਿਬ ਪੜ੍ਹਨ ਵਾਸਤੇ ਸਮਾਂ ਨਹੀਂ ਫਿਰ ਸਮਾਂ ਹੈ ਕਾਹਦੇ ਵਾਸਤੇ ਨਿਤਨੇਮ ਕਰਨ ਲੱਗਿਆ ਨਾ ਗੁਰਮੁਖੋ ਪੌਣਾ ਕੁ ਘੰਟਾ ਲੱਗਦਾ ਘੰਟਾ ਲੱਗ ਜਾਂਦਾ ਹੋਣਾ ਜੇ 5 ਬਾਣੀਆਂ ਬਹੁਤੇ ਹੀ ਪਿਆਰ ਨਾਲ ਪੜੋ ਤੇ ਇੱਕ ਘੰਟਾ ਲੱਗ ਜਾਂਦਾ ਜੇ ਕੱਲੀ ਕੱਲੀ ਗੱਲ ਹੈ ਵੀ ਇਹ ਸਰੀਰ ਆ ਮੇਰਿਆ ਇਸ ਜੱਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ ਇੱਦਾਂ ਪੜੋਗੇ ਨਾ ਬਹੁਤੇ ਹੀ ਪਿਆਰ ਨਾਲ ਫਿਰ ਘੰਟਾ ਲੱਗ ਜਾਏਗਾ ਤੇ ਜੇ ਛੇਤੀ ਛੇਤੀ ਪਿਆਰ ਨਾਲ ਪੜ੍ਹਦੇ ਚਲੋ 1.5 ਘੰਟੇ 'ਚ ਨਿਤਨੇਮ ਹੋ ਜਾਂਦਾ ਪਰ ਯਤਨ ਕਰੋ ਵੀ ਬੈਠ ਕੇ ਇੱਕ ਜਗ੍ਹਾ ਬਾਣੀ ਪੜ੍ਹੀਏ ਫਿਰ ਆਨੰਦ ਵੀ ਬਣਦਾ ਰਸ ਵੀ ਆਉਂਦਾ ਤੇ ਸਾਧ ਸੰਗਤ ਉਹ ਕੌਲਾਂ ਨੇ ਇੰਨੇ ਪਿਆਰ ਨਾਲ ਬਾਣੀ ਸੁਣੀ ਯਾਦ ਹੋ ਗਈ ਬਾਣੀ ਸਾਰੀ ਸੁਖਮਣੀ ਸਾਹਿਬ ਦੀ ਤੇ ਕੌਲਾਂ ਤੇ ਘਰ ਵੀ ਪਾਠ ਕਰੀ ਜਾਇਆ ਕਰੇ
ਘਰ ਵੀ ਚੌਂਕੜਾ ਮਾਰ ਕੇ ਪੜਿਆ ਕਰੇ। ਕਾਜੀ ਇੱਕ ਦਿਨ ਅੱਕਿਆ ਆਇਆ ਵੀ ਮਹਾਰਾਜ ਮੇਰੇ ਪੈਸੇ ਨਹੀਂ ਦਿੰਦੇ, ਅੱਕਿਆ ਤੇ ਉਧਰੋਂ ਸੀ। ਜਦੋਂ ਆਇਆ ਘਰ ਆਉਂਦਿਆਂ ਨੂੰ ਕੌਲਾਂ ਵੀ ਸੁਖਮਨੀ ਸਾਹਿਬ ਪੜ੍ਹੇ, ਕਹਿੰਦਾ ਉਹ ਤੇ ਮੇਰੇ ਪੈਸੇ ਨਹੀਂ ਦਿੰਦੇ, ਮੇਰੀ ਧੀ ਵੀ ਕਾਫਰਾਂ ਦਾ ਕਲਾਮ ਪੜ੍ਹੀ ਜਾਂਦੀ ਹੈ। ਬੜਾ ਗੁੱਸਾ ਚੜ੍ਹਦਾ, ਅੰਦਰੇ ਅੰਦਰੀ ਸੜੀ ਜਾਂਦਾ, ਈਰਖਾ ਕਰਦਾ ਨਾ, ਈਰਖਾ ਮਹਾਰਾਜ ਨੂੰ ਚੜ੍ਹਦੀ ਕਲਾ ਝੱਲੀ ਨਹੀਂ ਜਾਂਦੀ। ਈਰਖਾਲੂ ਬੰਦਾ ਜਿਹੜਾ ਹੁੰਦਾ ਨਾ, ਉਹ ਅੰਦਰੇ ਅੰਦਰ ਹੀ ਆਪਣੇ ਆਪ ਨੂੰ ਸਾੜ ਲੈਂਦਾ। ਕਬੀਰ ਸਾਹਿਬ ਕਹਿੰਦੇ ਆ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਵਸੈ ਜੋ ਚੰਦਨ ਪਾਸ। ਕਹਿੰਦੇ ਚੰਦਨ ਦੇ ਕੋਲ ਜਿਹੜਾ ਵੀ ਵਸਦਾ ਹੈ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਆ, ਪਰ ਇੱਕ ਹੈ ਬਾਸ, ਉਹਦੇ ਵਿੱਚੋਂ ਕਦੇ ਚੰਦਨ ਦੀ ਮਹਿਕ ਨਾ ਆਈ ਹੈ ਨਾ ਆਵੇਗੀ। ਕਿਉਂ? ਕਬੀਰ ਬਾਂਸ ਵਡਾਈ ਬੁੱਢਿਆ, ਇਹੋ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਭਾਈ ਗੁਰਦਾਸ ਜੀ ਵੀ ਕਹਿੰਦੇ, ਬਾਂਸ ਬਾਂਸ ਕਹਿਤ ਪ੍ਰਗਟੇ ਨਾ ਸੁਵਾਸ, ਬਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਬਾਂਸ ਨੂੰ ਨੱਕ ਲਾ ਕੇ ਕਹੀ ਜਾਓ ਕਾ ਚੰਦਨ ਚੰਦਨ ਚੰਦਨ, ਤੇ ਬਾਂਸ ਵਿੱਚੋਂ ਚੰਦਨ ਦੀ ਮਹਿਕ ਨਹੀਂ ਆਉਂਦੀ। ਬਾਂਸ ਨੇ ਬਾਂਸ ਰਹਿਣਾ। ਕਿਉਂ? ਬਾਂਸ ਵਿੱਚੋਂ ਮਹਿਕ ਨਾ ਆਉਣ ਦਾ ਕਾਰਨ ਕੀ ਹੈ? ਇਹਦਾ ਕਾਰਨ ਇਹੀ ਹੈ ਵੀ ਉਹਨੂੰ ਮਾਨ ਆ, ਉਹ ਕਹਿੰਦਾ ਮੈਂ ਐਡਾ ਵੱਡਾ, ਮੈਂ ਨਿੱਕੇ ਜੇ ਚੰਦਨ ਤੋਂ ਸੁਗੰਧੀ ਲਵਾਂ। ਆਖੋ ਸਤਨਾਮ।
ਵਾਹਿਗੁਰੂ।
ਈਰਖਾ ਮਾਰ ਗਈ,
ਉਹ ਕਦੇ ਬਾਸ ਚੰਦਨ ਨਾ ਹੋਵੇ।
ਬਾਸ ਚੰਦਨ ਨਹੀਂ ਬਣ ਸਕਦਾ ਕਦੇ। ਕਿਉਂ?
ਈਰਖਾ ਦਾ ਹੋਵੇ ਮਾਰਿਆ, ਬਾਸ ਚੰਦਨ ਨਾ
ਗੱਜ ਕੇ
ਮਰਜ਼ੀ ਨੇੜੇ ਹੋਵੇ, ਬਾਸ ਵਿੱਚੋਂ ਕਦੇ ਮਹਿਕ ਨਹੀਂ ਆ ਸਕਦੀ, ਬਾਸ ਵਿੱਚੋਂ ਕਦੇ ਸੁਗੰਧੀ ਨਹੀਂ ਆਉਂਦੀ, ਉਹ ਖਾਲੀ ਰਹਿ ਜਾਂਦਾ ਪਿਆ ਦੇ, ਬਾਸ ਵਿੱਚੋਂ ਕਦੇ ਮਹਿਕ ਨਹੀਂ ਆਏਗੀ। ਤੇ ਸਾਧ ਸੰਗਤ ਇਰਖਾਲੂ ਬੰਦੇ ਦਾ ਹਾਲ ਵੀ ਏਦਾਂ ਹੀ ਹੁੰਦਾ, ਜਿੰਨਾ ਮਰਜ਼ੀ ਮਹਾਰਾਜ ਦੇ ਨੇੜੇ ਹੋਵੇ ਸਤਿਗੁਰਾਂ ਦੇ, ਪਰ ਉਹ ਖਾਲੀ ਹੀ ਰਹਿ ਜਾਂਦਾ, ਕੁਛ ਵੀ ਉਹਦੇ ਪੱਲੇ ਨਹੀਂ ਪੈਂਦਾ, ਖਾਲੀ ਰਹਿ ਜਾਂਦਾ ਉਹ। ਤੇ ਬਹੁਤ ਹੁੰਦੇ ਈਰਖਾ ਕਰਨ ਵਾਲੇ, ਬਸ ਉਹਨਾਂ ਨੇ ਵੇਖ ਵੇਖ ਕੇ ਹੀ ਸੜੀ ਜਾਣਾ। ਇੱਕ ਖੜਾ ਮਹਾਂਪੁਰਸ਼ ਤੁਰੇ ਜਾਣ, ਉਹ ਵੇਖ ਕੇ ਘੂਰੀਆਂ ਹੀ ਵੱਟੀ ਜਾਏ। ਉਹ ਕਹਿੰਦੇ ਦੱਸ ਕੀ ਤੇਰੀ ਚੀਜ਼ ਗਵਾਚੀ, ਕੀ ਹੋਇਆ ਨੁਕਸਾਨ, ਕੀ ਹੋਇਆ? ਕਹਿੰਦੇ ਘੂਰੀਆਂ ਹੀ ਵੱਟੀ ਜਾਂਦਾ। ਕਹਿੰਦਾ ਨਾ ਕੋਈ ਮੇਰੀ ਚੀਜ਼ ਗਵਾਚੀ, ਨਾ ਹੋਇਆ ਨੁਕਸਾਨ। ਕਹਿੰਦਾ ਜੀ ਤੁਹਾਡੀ ਚੜ੍ਹਦੀ ਕਲਾ ਵੇਖ ਕੇ ਮੇਰੇ ਨਿਕਲ ਗਏ ਪ੍ਰਾਣ। ਕਹਿੰਦਾ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਆ ਚੜ੍ਹਦੀ ਕਲਾ ਮੇਰੇ ਤੋਂ ਵੇਖੀ ਨਹੀਂ ਜਾਂਦੀ। ਹੁਣ ਆਉਂਦੇ ਆ ਇੱਦਾਂ ਦੇ ਵੀ, ਜਾਂ ਮੇਰੀ ਵੀ ਕੋਠੀ ਬਣਾਓ, ਜੈਦੇ ਵਾਲੀ ਵੀ ਢਾਹ ਦਿਓ, ਜਾਂ ਮੇਰੀ ਵੀ ਗੱਡੀ ਆ ਜਾ, ਜੈਦੇ ਵਾਲੀ ਦੇ ਵੀ ਐਕਸੀਡੈਂਟ ਕਰਾ ਦਿਓ। ਇੱਦਾਂ ਦੇ ਹੁੰਦੇ ਆ ਬਹੁਤ ਲੋਕ, ਅੰਦਰੇ ਅੰਦਰ ਈਰਖਾ ਕਰੀ ਜਾਂਦੇ। ਆ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਕਹਿੰਦੇ ਜਲੋ ਮਤ ਰੀਸ ਕਰੋ। ਤੇ ਮੈਂ ਕਹਿੰਦਾ ਉਹਨਾਂ ਜੇ ਕੋਈ ਇਹੀ ਗੱਲ ਆਪਣੇ ਹਿਰਦੇ 'ਚ ਵਸਾ ਲਏ ਤੇ ਬਸ ਸਮਝ ਲਓ ਵੀ ਬੰਦਾ ਬਣ ਗਿਆ ਕੋ
ਸਤਨਾਮ।
ਉਹ ਕਹਿੰਦੇ ਰੀਸ ਕਰੋ ਪਿਆਰਿਓ, ਉਦਮ ਕਰੋ, ਤੇ ਜੇ ਉਦਮ ਕਰੋਗੇ, ਮਿਹਨਤ ਕਰੋਗੇ, ਫਲ ਉਹਨੇ ਲਾ ਹੀ ਦੇਣਾ। ਫਸਲ ਬੀਜਣੀ ਸਾਡੇ ਹੱਥ, ਤੇ ਫਲ ਲਾਉਣਾ ਇਹ ਉਹਦੇ ਹੱਥ। ਇਸੇ ਤਰ੍ਹਾਂ ਮਿਹਨਤ ਜਦੋਂ ਅਸੀਂ ਕਰਾਂਗੇ, ਭਾਵੇਂ ਕਿਸੇ ਪਾਸੇ ਤੁਰ ਪੋ, ਜਦੋਂ ਮਿਹਨਤ ਕਰਾਂਗੇ ਤੇ ਮਹਾਰਾਜ ਨੇ ਫਲ ਤੇ ਲਾ ਹੀ ਦੇਣਾ। ਸੇਵਾ ਕਦੇ ਵਿਰਥੀ ਨਹੀਂ ਜਾਂਦੀ। ਸਾਧ ਸੰਗਤ ਸੇਵਾ ਕੀਤੀ, ਸਿਮਰਨ ਕੀਤਾ, ਕਦੇ ਵਿਰਥਾ ਨਹੀਂ ਜਾਂਦਾ। ਇਹ ਕੌਲਾਂ ਨੂੰ ਕਹਿੰਦਾ, ਕੌਲਾ ਇੱਕ ਤੇ ਸਤਿਗੁਰੂ ਮੇਰੇ ਪੈਸੇ ਨਹੀਂ ਦਿੰਦੇ, ਤੇ ਦੂਜਾ ਮੈਂ ਉਹਨਾਂ ਤੋਂ ਕਾਫਰਾਂ ਦਾ ਕਲਾਮ ਲੱਗ ਪੈਂਦੀ ਹਾਂ ਪੜ੍ਹਨ, ਛੱਡ ਖਹਿੜਾ। ਕੌਲਾਂ ਕਹਿੰਦੀ, ਪਿਤਾ ਜੀ ਜਿਹੜਾ ਇਹਦੇ ਵਿੱਚ ਰਸ ਆਉਂਦਾ ਉਹ ਹੋਰ ਨਹੀਂ ਕਦੇ ਹੋਰ ਕਿਸੇ 'ਚੋਂ ਰਸ ਨਹੀਂ ਆਉਂਦਾ। ਬੜਾ ਆਨੰਦ ਆਉਂਦਾ ਮੈਨੂੰ ਬਾਣੀ ਪੜ੍ਹ ਕੇ, ਬੜਾ ਆਨੰਦ ਆਉਂਦਾ। ਕੌਲਾਂ ਬਾਣੀ ਨਾ ਪੜ੍ਹੀ ਅੱਜ ਤੋਂ ਮੁੜ ਕੇ, ਦੂਜਾ ਦਿਨ ਆਇਆ ਫਿਰ ਪੜ੍ਹੀ ਜਾਂਦੀ ਬਾਣੀ। ਤੈਨੂੰ ਕਿਹਾ ਇਹਨੂੰ ਛੱਡ ਦੇ, ਕੌਲਾਂ ਕਹਿੰਦੀ ਮੈਂ ਨਹੀਂ ਛੱਡ ਸਕਦੀ। ਤੀਜਾ ਦਿਨ ਹੋਇਆ ਫਿਰ ਕੌਲਾਂ ਬਾਣੀ ਪੜ੍ਹਨੀ ਛੱਡ ਦੇ, ਕਹਿੰਦੀ ਨਹੀਂ ਛੱਡ ਸਕਦੀ। ਉਹਦੀ ਮਾਂ ਨੂੰ ਕਹਿੰਦਾ ਇਹਨੂੰ ਰੋਟੀ ਨਾ ਦੇਈ, ਜੇ ਤੂੰ ਬਾਣੀ ਪੜ੍ਹਨੀ ਨਹੀਂ ਨਾ ਛੱਡਣੀ ਤੇ ਤੈਨੂੰ ਪ੍ਰਸ਼ਾਦਾ ਨਹੀਂ ਮਿਲਣਾ। ਧੰਨ ਸੀ ਕੌਲਾਂ, ਕਹਿੰਦੀ ਮੈਂ ਪ੍ਰਸ਼ਾਦੇ ਬਿਨਾਂ ਬਚ ਸਕਦੀ ਹਾਂ, ਮੈਂ ਦੁਨੀਆ ਦੀ ਹਰ ਚੀਜ਼ ਬਿਨਾਂ ਬਚ ਸਕਦੀ ਹਾਂ, ਪਰ ਮੈਂ ਸੁਖਮਣੀ ਸਾਹਿਬ ਬਿਨਾਂ ਨਹੀਂ ਬਚ ਸਕਦੀ। ਰੋਟੀ ਨਹੀਂ ਦੇਣੀ ਨਾ ਦਿਓ, ਤੁਹਾਡੀ ਮਰਜ਼ੀ। ਮੈਨੂੰ ਮਿਲ ਜਾਵੇ ਗੁਰਬਾਣੀ, ਰੋਟੀ ਭਾਵੇਂ ਮਿਲੇ ਨਾ ਮਿਲੇ। ਮਾਈਕ ਬੰਦ ਕਰੋ ਬੀਬੀਆਂ ਵਾਲਾ। Bye. कर दिती गई पर कौलां ने बाणी पढ़नी फिर भी ना छड्डी। ते साध संगत फिर एक दिन आया, इन्हें कौलां नूं कोरड़े मारने शुरू कर दिते, बड़ा कुटिया कोरड़े मारे, कौलां दे शरीर ते लाशां पातियां पर उन्हें बाणी पढ़नी फिर भी ना छड्डी। एक दिन समा ऐसा आ गया, कहिंदा कौलां कल नूं लिजा के ना तेनू काजी मैं आ फतवा मैं लाउणा है, बादशाह की कचहरी च जाके सजाए मौत सुना देनी है जे बाणी पढ़नी नहीं छड़नी है। तो सतना
श्री वाहिगुरु,
एक काफरां दा कलाम है ये नहीं पढ़ना, पर वो कहिंदी नहीं जो मर्जी हो जाए मैं बाणी पढ़नी नहीं छड़नी है, मुसलमाना दी लड़की धी मुसलमाना दी आ, इस्लाम धर्म विच जन्म होया है, पर वो कहिंदी मैं बाणी पढ़नी नहीं छड़नी। वेखो प्रेम किन्ना है बाणी नाल। सो सत्संग ध्यान दिओ, एक इस्लाम धर्म विच रहण वाली बीबी वो कहिंदी मैं बाणी पढ़नी नहीं छड़नी, प्रशादा मिले ना मिले। ते साध संगत तो कहिंदा सवेरे फतवा ला देना है, कहिंदा फतवा भी मैं लाउणा है ते मैं सजाए मौत दे देनी तेनू, मार देना तेनू जे तू सवेर तक बाणी ना छड़ी। ये कहिंदी मरना कबूल है पर बाणी पढ़नी नहीं छड़नी। कहिंदी गल सुन, उहदी इक साथण सी, उहदी दासी सहेली कह लो, उहनू कहिंदी आ कि मैं मरते जाना ही आ सवेरे, पर मेरे मन की इच्छा मरण तो पहला पहला एक करी छेवें पातशाह दे मैं दर्शन कर लां, इच्छा है मेरी। साध संगत उस समय उस सहेली नाल गई रात नूं, पौड़ी ला के पिछों दी साईं मियां मीर दे डेरे गईयां दोवें जणियां, साईं दे तरले कीते, साईं जी मेहर करो सानूं छेवें पातशाह कोल लै चलो। ते साईं मियां मीर फिर अद्धी रात दा समां ते छेवें पातशाह दे कोल लै के गया माता कौलां। महाराज तैयारी करी बैठे ने, चले ने अमृतसर, साईं मियां मीर जी कहिंदे महाराज इस बीबी दी जान तुसीं बचा सकदे हो, होर नहीं कोई बचा सकदा, कृपा करो महाराज तुसीं मेहर करो इहनूं तुसीं अपने नाल लै जाओ, भी जान बच जाएगी इहदी, नहीं तां इहनूं मार देना, शरई लोकां ने मार देना। ते साध संगत छेवें पातशाह नूं उस समय मन विच तरस आया, सिर ते हथ रखिया, वो कहिंदे कौलां डरना तूं बस सिमरन करिया कर, कोई तेरा कुछ नहीं बिगाड़ सकता। पालकी मंगाई चार जणिआं ने चुकी ते माता कौलां नूं फिर अमृतसर लै गए। जदों अमृतसर साहब की धरती ते गई ते कौलां ने हाथ जोड़ के आख्या महाराज मेरी एक इच्छा है, मैनू एक कच्चा कोठा ही बना दिओ, छपरी बना दिओ, जिहदे विच बह के मैं 24 घंटे भजन करदी रहां, अठो पहर। वो बनाती कुटिया एक बनाती जिथे कौल सर सरोवर है, काजी सवेरे सवेरे उठिया, इहनूं नहीं पता भी मेरी लड़की किथे है, सवेरे सवेरे उठिया सीधा ही मर दे डेरे गया, भी मैं पैसे लैने ने गां गया, तो डेरा खाली महाराज अमृतसर चले गए। इन्हें नाल पांच चार सिपाही ले, बादशाह नूं जाके कहिंदा जी पांच चार सिपाही दिओ मैं माया लैके आउणी छेवें पातशाह। मगर ही पहुंच गया अमृतसर, ये माया नूं रोंदा, इहनूं इह नहीं पता भी मेरी लड़की भी इत्थे ही आ गई, ये नहीं पता। ये जदों साध संगत साईं मियां मीर वाहिगुरु जी रुस्तम खां काजी, रुस्तम खां काजी छेवें पातशाह कोल गया, महाराज तख्त ते बैठे आ, ते काजी जदों महाराज कोल पहुंचिया ना ते सतगुर कहिंदे काजी साहब किदां आयो, ते साध संगत काजी कहिंदा जी माया लैण आया मैं अपनी। महाराज कहिंदे कोई नहीं माया दे के तोर दें, माया दे के तोर दें। ते साध संगत उधर तुसीं बैठो पहला आराम करो, तुहानूं माया दे के तोरांगे। ते रुस्तम खां काजी बड़ा हंकार सी इहदे मन विच, एक वारी बाबा बुढ़ा जी ने वचन भी कीता सी छेवें पातशाह आराम करदे सी लाहौर विच रहिंदिआं, इह माया लैण वास्ते आया काजी। रुस्तम खां काजी आके कहिंदा महाराज नूं उठाओ मैं माया लैणी है। बाबा बुढ़ा जी कहिंदे कोई नहीं जी माया दे देंगे, ये गुस्से च बोलिया चुप करके माया दे दिओ, नहीं तो मैं गुरु घर का जवाई बन के माया लेके जावांगा, ऐ शब्द बोलिया। बाबा बुढ़ा जी कहिंदे तू की जवाई बनना जे महाराज जी बन गए तो फिर, बाबा बुढ़ा जी ने करता अगो बचन, कहिंदे तू की बनना जवाई, जवाई बन के लैके जाएगा माया, इहनूं नहीं पता भी मेरी लड़की भी इत्थे आई हुई है, इहो जिहा बचन बाबा बुढ़ा जी का। ਪਰ ਐਸੀ ਗੱਲ ਨਹੀਂ ਸੀ, ਇੱਕ ਸੱਚੀ ਪ੍ਰੀਤ ਸੀ ਮਾਤਾ ਕੌਲਾਂ ਦੇ ਮਨ ਵਿੱਚ, ਸੱਚੀ ਪ੍ਰੀਤ। ਤੇ ਜਦੋਂ ਛੇਵੇਂ ਪਾਤਸ਼ਾਹ ਦੇ ਕੋਲ ਇਹ ਰੁਸਤਮ ਖਾਂ ਕਾਜੀ ਪਹੁੰਚਿਆ, ਮਹਾਰਾਜ ਕਹਿੰਦੇ ਅੱਜ ਮਾਇਆ ਤੈਨੂੰ ਦੇ ਕੇ ਹੀ ਭੇਜਾਂਗੇ, ਉਹ ਬਣਾਇਆ ਵਾ ਮਕਾਨ ਬਣਾਇਆ ਉਹਦੇ ਵਿੱਚ ਰਹੋ, ਤੁਸੀਂ ਬੈਠੋ ਆਰਾਮ ਕਰੋ। ਤੇ ਸਾਧ ਸੰਗਤ ਇਹ ਰੁਸਤਮ ਖਾਂ ਕਾਜੀ ਪ੍ਰਸ਼ਾਦਾ ਤਿਆਰ ਕੀਤਾ, ਮਹਾਰਾਜ ਨੇ ਹੁਕਮ ਭੇਜਤਾ ਕੌਲਾਂ ਨੂੰ ਆਖੋ ਪ੍ਰਸ਼ਾਦਾ ਬਣਾਏ, ਉਹਦਾ ਬਾਪੂ ਆਇਆ ਪ੍ਰਸ਼ਾਦਾ ਤਿਆਰ ਕੀਤਾ, ਨਾਲੇ ਛਕੀ ਜਾਏ ਤੇ ਕਹਿੰਦਾ ਹੈ ਇਹ ਪ੍ਰਸ਼ਾਦਾ ਤੇ ਕੌਲਾਂ ਇਹੋ ਜਿਹਾ ਬਣਾਉਂਦੀ ਹੈ, ਸਵਾਦ ਬੜਾ ਬਣਿਆ, ਮੇਰੀ ਧੀ ਵਰਗਾ ਪ੍ਰਸ਼ਾਦਾ ਬਣਾਇਆ, ਇਹ ਨਹੀਂ ਪਤਾ ਵੀ ਉਸੇ ਨੇ ਬਣਾਇਆ। ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਕੌਲਾਂ ਆ ਗਈ ਬਾਹਰ ਆ ਕੇ ਕਹਿੰਦੀ ਅੱਬਾ ਸਲਾਮ। ਜਦੋਂ ਇਹਨੇ ਵੇਖਿਆ ਮੇਰੀ ਧੀ ਕਿੱਧਰ ਆ ਗਈ, ਧਰਤੀ ਵੇਲ ਨਾ ਦੇਵੇ ਕਹਿੰਦਾ ਜੀਵ ਨਾਲ ਫਿੱਕਾ ਬੋਲਿਆ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਮੈਂ ਬੀਜ ਬੀਜਿਆ ਸੀ ਬਾਬਾ ਬੁੱਢਾ ਜੀ ਨੇ ਬਚਨ ਕਰਤਾ। ਬਸ ਫਿਰ ਦੌੜਿਆ ਕਹਿੰਦਾ ਵੀ ਮੈਂ ਫੌਜਾਂ ਲੈ ਕੇ ਆਵਾਂਗਾ, ਚੜ੍ਹਾਈ ਕਰਕੇ ਆਵਾਂਗਾ, ਲੈ ਜਾਵਾਂਗਾ ਲੁੱਟ ਕੇ ਸਾਰਾ ਕੁਝ। ਮਹਾਰਾਜ ਕਹਿੰਦੇ ਜਾ ਕਰ ਲੈ ਜੋ ਕਰਨਾ ਹੈ, ਤੇਰੀ ਧੀ ਦੇ ਅੰਦਰ ਇਹ ਇੱਛਾ ਕਿ ਮੈਂ ਸਾਰੀ ਜ਼ਿੰਦਗੀ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਕਰਨੀ ਆ, ਇਹਨੇ ਹੁਣ ਇੱਥੇ ਹੀ ਰਹਿਣਾ। ਫਿਰ ਕਾਜੀ ਗਿਆ ਦੌੜਿਆ, ਬੜੀ ਕੋਸ਼ਿਸ਼ ਕੀਤੀ ਬਾਦਸ਼ਾਹ ਕੋਲ ਗਿਆ, ਪੱਗ ਵਗਾ ਕੇ ਮਾਰੀ, ਬੋਲਣਾ ਕੁਝ ਹੋਰ ਸੀ ਹੋਰੀ ਕੁਝ ਬੋਲਤਾ, ਜਾ ਕੇ ਕਹਿਣਾ ਕੁਝ ਹੋਰ ਸੀ ਹੋਰੀ ਕੁਝ ਕਹਿ ਤਾਂ ਗੁੱਸੇ ਵਿੱਚ ਪਤਾ ਨਹੀਂ ਨਾ ਲੱਗਦਾ। ਤੇ ਉਸੇ ਸਮੇਂ ਬਾਦਸ਼ਾਹ ਕਹਿੰਦਾ ਕੱਢੋ ਇਹਨੂੰ ਧੱਕੇ ਮਾਰ ਕੇ ਸਾਡੇ ਦਰਬਾਰ ਚੋਂ, ਅੱਜ ਤੋਂ ਕਾਜੀ ਰੁਸਤਮ ਖਾਂ ਤੂੰ ਕਾਜੀ ਨਹੀਂ ਸਾਡਾ, ਤੈਨੂੰ ਤੇ ਬੋਲਣ ਦਾ ਹੀ ਨਹੀਂ ਪਤਾ। ਗੁੱਸੇ ਵਿੱਚ ਆਇਆ ਹੋਰੀ ਕੁਝ ਬੋਲ ਗਿਆ, ਉਹਦਾ ਵੀ ਗਿਆ ਤੇ ਲੜਕੀ ਵੀ ਗਈ। ਤੇ ਉਹ ਕੌਲਾਂ ਬੀਬੀ ਕੌਲਾਂ ਸਾਰੀ ਜ਼ਿੰਦਗੀ ਸਿਮਰਨ ਕਰਦਿਆਂ ਸੇਵਾ ਕਰਦਿਆਂ ਲੰਘਾਈ, ਤੇ ਇੱਕ ਦਿਨ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਵੇਖ ਕੇ ਨਾ ਇੱਛਾ ਜਾਗੀ, ਕਹਿੰਦੀ ਮੇਰੇ ਵੀ ਸਾਹਿਬਜ਼ਾਦੇ ਮੇਰੇ ਵੀ ਇਹੋ ਜਿਹੇ ਬੱਚੇ ਹੋਣ ਤੇ ਮੇਰਾ ਵੀ ਨਾਂ ਰਹਿ ਜੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਲਸਰ ਸਰੋਵਰ ਦੀ ਸੇਵਾ ਕਰਵਾਈ ਤੇ ਮਹਾਰਾਜ ਕਹਿੰਦੇ ਕੌਲਾਂ ਬੱਚਿਆਂ ਕਰਕੇ ਨਾਮ ਨਹੀਂ ਰਹਿਣਾ, ਇਹ ਭਾਵਨਾ ਮਨ ਵਿੱਚੋਂ ਖਤਮ ਕਰ ਦੇ, ਨਾਮ ਤੇ ਚੰਗੇ ਮਾੜੇ ਕਰਮਾਂ ਕਰਕੇ ਰਹਿਣਾ, ਜਿੰਨਾ ਚਿਰ ਇਹ ਦੁਨੀਆ ਰਹੇਗੀ ਕੌਲਾਂ ਤੇਰਾ ਨਾਮ ਇਹ ਦੁਨੀਆ ਤੇ ਚਮਕਦਾ ਹੀ ਰਹੇਗਾ। ਸਰੋਵਰ ਬਣਾ ਕੇ ਤੇ ਮਹਾਰਾਜ ਨੇ ਬਚਨ ਕੀਤਾ ਜਿਹੜਾ ਸਿੱਖ ਅੰਮ੍ਰਿਤਸਰ ਆਵੇ ਜੇ ਕੌਲਸਰ ਸਰੋਵਰ ਵਿੱਚ ਇਸ਼ਨਾਨ ਨਹੀਂ ਕਰਦਾ ਉਹਦੀ ਯਾਤਰਾ ਹੀ ਸਫਲ ਨਹੀਂ ਹੋਣੀ। ਤੇ ਜਦੋਂ ਸਾਰੀ ਜ਼ਿੰਦਗੀ ਬੀਬੀ ਕੌਲਾਂ ਸੇਵਾ ਕਰਦੀ ਰਹੀ ਨਾਮ ਜਪਦਿਆਂ ਜਪਦਿਆਂ ਇਹ ਪਤਾ ਲੱਗ ਗਿਆ ਮੇਰਾ ਅੰਤ ਸਮਾਂ ਆ ਗਿਆ, ਛੇਵੇਂ ਪਾਤਸ਼ਾਹ ਨੂੰ ਕਹਿੰਦੀ ਮਹਾਰਾਜ ਮੇਰਾ ਅੰਤ ਸਮਾਂ ਆ ਗਿਆ। ਮਹਾਰਾਜ ਕਹਿੰਦੇ ਕੌਲਾਂ ਤੇਰੀ ਅੰਤਮ ਇੱਛਾ ਹੈ ਕੋਈ? ਕਹਿੰਦੀ ਅੰਤਮ ਇੱਛਾ ਇੱਕੋ ਹੀ ਹੈ। ਕੀ ਅੰਤਮ ਇੱਛਾ ਕੀ ਹੈ ਤੇਰੀ? ਮਾਤਾ ਕੌਲਾਂ ਨੇ ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ 'ਚ ਲਾ ਦਿੱਤੀ, ਕੋਰੜੇ ਵੀ ਖਾਧੇ, ਪਰਵਾਹ ਨਹੀਂ ਕੀਤੀ ਕਿਸੇ ਦੀ, ਤੇ ਅੰਤਮ ਇੱਛਾ ਕੀ ਮੰਗੀ? ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਸਮਾਂ ਹੋਵੇ ਤੇ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ। ਆਪਾਂ ਵੀ ਇਹ ਮੰਗ ਮੰਗਣੀ ਸੱਚੇ ਪਾਤਸ਼ਾਹ, ਜਦੋਂ ਸਾਡਾ ਅੰਤ ਸਮਾਂ ਆਵੇ ਆ ਸਿਰ ਤੁਹਾਡੇ ਚਰਨਾਂ 'ਚ ਹੋਵੇ। ਇਹਦਾ ਮਤਲਬ ਇਹ ਨਹੀਂ ਅਸੀਂ ਗੁਰਦੁਆਰੇ ਆ ਕੇ ਮਰੀਏ ਸਿਰ ਗੁਰੂ ਦੇ ਚਰਨਾਂ 'ਚ ਹੋਵੇ, ਮਸਜਿਦ 'ਚ ਜਾ ਕੇ ਮੰਦਰ 'ਚ ਜਾ ਕੇ ਮਰੀਏ, ਜਾਨ ਜਿੱਥੇ ਮਰਜ਼ੀ ਨਿਕਲੇ ਅੱਜ ਇਹ ਸਿਰ ਗੁਰੂ ਦਾ ਅੰਮ੍ਰਿਤ ਛਕਿਆ, ਜਦੋਂ ਮਰੀਏ ਤੇ ਉਦੋਂ ਵੀ ਸਿਰ ਗੁਰੂ ਦਾ ਹੀ ਹੋਵੇ, ਕਿਸੇ ਹੋਰ ਦਾ ਨਾ ਬਣ ਜੇ। ਆਖੋ ਸਤਨਾਮ, ਇਹ ਸਿਰ ਗੁਰੂ ਦਾ ਰਹਿਣਾ ਚਾਹੀਦਾ। ਤੇ ਇਹ ਅਰਦਾਸ ਮਾਰ ਦੇ ਚਰਨਾਂ ਦੇ ਵਿੱਚ ਆਪਾਂ ਕਰਨੀ ਆ ਤੇ ਸਤਿਗੁਰ ਮਿਹਰ ਕਰਨ ਜਿਵੇਂ ਕੌਲਾਂ ਤੇ ਕਿਰਪਾ ਕੀਤੀ ਆਪਣਾ ਬਣਾਇਆ ਸਾਰੀ ਜ਼ਿੰਦਗੀ ਤੋੜ ਨਿਭ ਗਈ ਸੇਵਕ ਕੀ ਓੜਕ ਨਿਭੀ ਪ੍ਰੀਤ ਸੇਵਕ ਉਹ ਆ ਜਿਹਦੀ ਤੋੜ ਨਿਭ ਜਾਏ ਜਿਹਦੀ ਵਿੱਚ ਵਿਚਾਲੇ ਪ੍ਰੀਤੀ ਟੁੱਟ ਜਾਂਦੀ ਉਹ ਕਾਹਦਾ ਸੇਵਕ ਆ ਤੇ ਮਾਰ ਨੇ ਮਿਹਰ ਕੀਤੀ ਆ ਜੇ ਸਾਡੀ ਪ੍ਰੀਤ ਮਾਰ ਨਾ ਪਈ ਆ ਤੇ ਸਾਰੀ ਜ਼ਿੰਦਗੀ ਤੋੜ ਨਿਭ ਜਾਏ ਪੀਰ ਮਰੀਦਾਂ ਫਿਰ ਹੜੀ ਉਹ ਨਿਭੈ ਨਾਲੇ ਅਰਦਾਸ ਕਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਜੇ ਆਪਣੇ ਚਰਨਾਂ ਨਾਲ ਲਾਇਆ ਤੇ ਲਾ ਕੇ ਰੱਖਿਓ ਜੇ ਆਪਣੇ ਬਣਾਇਆ ਤੇ ਬਣਾ ਕੇ ਰੱਖਿਓ ਜੇ ਜੋੜਿਆ ਤੇ ਜੋੜ ਕੇ ਰੱਖਿਓ ਕਿਰਪਾ ਕਰੋ ਰਹਿਤਾਂ ਦੇ ਧਾਰਨੀ ਬਣਾ ਦਿਓ ਕੁਰਹਿਤਾਂ ਤੋਂ ਬਚਾ ਦਿਓ ਇਹ ਅਰਦਾਸਾਂ ਮਾਰ ਦੇ ਚਰਨਾਂ 'ਚ ਕਰਦੇ ਰਹੀਏ ਤੇ ਫਿਰ ਕਿਰਪਾ ਹੋ ਜਾਂਦੀ ਆ ਸ਼ਬਦ ਦਾ ਹੋੜਾ ਕੌਲਾਂ ਨੇ ਸੁਖਮਣੀ ਸਾਹਿਬ ਪੜ੍ਹ ਪੜ੍ਹ ਕੇ ਆਪਣਾ ਮਨ ਇੰਨਾ ਕਰੜਾ ਕਰ ਲਿਆ ਕਿ ਕਾਜੀ ਡੁਲਾ ਨਹੀਂ ਸਕਿਆ ਜਿਹੜਾ ਬਾਣੀ ਨਹੀਂ ਪੜ੍ਹਦਾ ਜਿਹੜਾ ਨਿਤਨੇਮ ਨਹੀਂ ਕਰਦਾ ਉਹ ਤੇ ਡੋਲਿਆ ਹੀ ਪਿਆ ਉਹਨੂੰ ਤੇ ਮਾੜੀ ਜੀ ਸੱਟ ਵੱਜੀ ਨੇ ਉਹਨੇ ਨਾਲ ਦੀ ਨਾਲ ਡੋਲ ਜਾਣਾ ਭਾਵੇਂ ਪੰਜ ਕਕਾਰ ਪਾਏ ਨੇ ਅੰਮ੍ਰਿਤ ਛਕਿਆ ਪਰ ਬਾਣੀ ਨਾਲ ਮਨ ਜਿਹੜਾ ਕਰੜਾ ਹੁੰਦਾ ਬਾਣੀ ਸਾਡੀ ਰੂਹ ਦੀ ਖੁਰਾਕ ਹੈ ਇਸ ਕਰਕੇ ਭਾਈ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ ਇਹ ਬੜਾ ਜ਼ਰੂਰੀ ਆ ਬਾਣੀ ਪੜ੍ਹਨ ਨਾਲ ਮਨ ਵਿੱਚ ਵੈਰਾਗ ਪੈਦਾ ਹੁੰਦਾ ਜਦੋਂ ਵੈਰਾਗ ਪੈਦਾ ਹੁੰਦਾ ਫਿਰ ਨਾਮ ਜਪਨੇ ਆ ਫਿਰ ਆਨੰਦ ਆਉਂਦਾ ਨਾਮ ਦੇ ਨਾਲ ਹੀ ਰਸ ਬਣਨਾ ਨਾਮ ਦੇ ਨਾਲ ਹੀ ਟਿਕਾ ਬਣਨਾ ਨਾਮ ਦੇ ਨਾਲ ਹੀ ਅਸਲੀ ਸ਼ਾਂਤੀ ਆਉਣੀ ਆ ਸੋ ਮਹਾਰਾਜ ਨੇ ਕਿਰਪਾ ਕੀਤੀ ਆ 300 ਪ੍ਰਾਣੀਆਂ ਦੇ ਨਾਮ 300 ਦੇ ਲਗਭਗ ਆਏ ਨੇ ਤੇ ਸੰਗਤ ਦਾ ਇਕੱਠ ਬਹੁਤ ਆ ਬਹੁਤ ਵਿੱਚ ਗੁਰੂ ਵਾਲੇ ਬੜੇ ਗੁਰੂ ਵਾਲੇ ਨੇ ਤੇ ਬਹੁਤ ਐਸੇ ਵੀ ਨੇ ਜਿਹੜੇ ਨਗੁਰੇਪਨ ਦੀ ਜੂਠ ਹਜੇ ਨਾਲ ਹੀ ਲਈ ਫਿਰਦੇ ਨੇ ਕਿਰਪਾ ਕਰੋ ਭਾਈ ਵੱਧ ਚੜ ਕੇ ਸੰਗਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਪਿਆਰ ਨਾਲ ਹੁਣ ਸਾਰੇ ਆਨੰਦ ਸਾਹਿਬ 'ਚ ਬੋਲੋ ਸਾਰੀ ਸੰਗਤ ਹੁਣ ਪਿਆਰ ਨਾਲ ਪੜ੍ਹੋ ਆਨੰਦ ਸਾਹਿਬ ਫਿਰ ਅਰਦਾਸ ਫਿਰ ਹੁਕਮਨਾਮੇ ਫਿਰ ਜਾਣਾ ਭਾਈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਪਿਆਰ ਨਾਲ ਸਾਰਿਆਂ ਨੇ ਪੜ੍ਹਨਾ ਹੈ ਬੇਨਤੀ ਆ ਇਹ ਜਿਹੜੇ ਧਿਆਨ ਦਿਓ ਸੇਵਾਦਾਰਾਂ ਨੂੰ ਬੇਨਤੀ ਆ ਵੀ ਆ ਰਹਿਣ ਦਿਓ ਤੁਸੀਂ ਕਿਰਪਾ ਕਰਕੇ ਇਹ ਜਿਹੜੇ ਸੇਵਾਦਾਰ ਆ ਨਾ ਇਹ ਕੀਰਤਨ ਭੇਟਾ ਇਹ ਤਾਂ ਕਰਦੇ ਆ ਇਕੱਠੀ ਵੀ ਕਈ ਸਟੇਜ ਤੇ ਆਉਂਦੇ ਆ ਭੇਟਾ ਦੇਣ ਉਹ ਨਾਲੇ ਭੇਟਾ ਦੇਣਗੇ ਨਾਲ ਮੱਥਾ ਵੀ ਟੇਕ ਜਾਂਦੇ ਆ ਸਿਰ ਵੀ ਝੁਕਾਉਂਦੇ ਆ ਕਈਆਂ ਦੀਆਂ ਚੁੰਨੀਆਂ ਲੈਂਦੀਆਂ ਪਰ ਬੇਨਤੀ ਸੇਵਾਦਾਰਾਂ ਨੂੰ ਵੀ ਰਹਿਣ ਨਹੀਂ ਦਿਓ ਤੁਸੀਂ ਮਾਇਆ ਨਾ ਇਕੱਠੀ ਕਰੋ ਨਹੀਂ ਤੇ ਇਹਨਾਂ ਨੇ ਤਬਾਹ ਲਾ ਦੇਣਾ ਬਾਬੇ ਮਾਇਆ ਲੈ ਕੇ ਇਕੱਠੀ ਕਰਕੇ ਭੇਟਾ ਰਹਿਣ ਦਿਓ ਆਪਣਾ ਇਹਦੇ ਬਿਨਾਂ ਸਰਜੂ ਜੋ ਸੁਣ ਰਹੇ ਹੋ ਇਹਨੂੰ ਪੱਲੇ ਬੰਨੋ ਪ੍ਰਬੰਧਕਾਂ ਨੂੰ ਬੇਨਤੀ ਆ ਰਹਿਣ ਨਹੀਂ ਦਿਓ ਮਾਇਆ ਇੱਦਾਂ ਨਾ ਇਕੱਠੀ ਕਰੋ ਪਿਆਰੇ ਪੜ੍ਹੋ ਆਨੰਦ ਸਾਹਿਬ ਪਿਆਰ ਨਾਲ ਬੋਲਿਓ ਸਾਰੇ ਗੱਜ ਵੱਜ ਕੇ ਪੜ੍ਹਿਓ ਭਾਈ ਕੋਈ ਰਿਸਣਾ ਵਾਂਝੀ ਨਾ ਰਵੇ ਪਿਆਰ ਨਾਲ ਪੜ੍ਹੋ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਬੋਲਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਵੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰ ਦਾ ਪਾਇਆ ਜਿਸ ਦੀ ਮਨ ਵਧੀਆ ਰਜਾਇਆ ਗੁਰ ਤਨ ਪਰ ਬਾਤ ਪਰੀਆ ਸ਼ਬਦ ਗਾਵਣ ਆਇਆ ਆਨੰਦ ਸਤਿਗੁਰੂ ਆ
Thank you.